नानक पद पंकज वंदन पद पंकज वंदन पंकज दुख कंदन नासक विघ्न न के नासक
शुभ मत
पर कासक जोरी नमो कर जोरी कृपाला परम कृपाला
गोविंद सिंह
विशाला पुन पुन सीसा पुन पुन सीसा बार बार जगदी वैराग
श्री गुरु ग्रंथ
साहिब बंदो कार्य अनुराग
श्री गुरु शब्द कमाए दिन
जीते पंच विकार
संतन को
वंदना सिर चरणन पर तार नूर अरसों कुरसों
चटिए
पातशाह मर जन्म जन्म दी कटिए
पातशाह
मर जन्म जन्म दी कटिए सतनाम श्री वाहिगुरु साहिब जी साम्या अवस्था चिदा पासले पई विकार अवस्था सोए सुध सतुए लै माया जिम पी मलन सतुए मुख त्रै गुण जोए साम्या अवस्था चिदा पासले पई विकार अवस्था सोए
वाहिगुरु जी का खालसा वाहिगुरु जी की
गुरु साहब जी की साजी नवाजी गुरु स्वरूप गुरु खालसा सत सिंह जी आप सरबत संतान जो भी माई पाए नित दे बने हुए प्रोग्राम के अनुसार शामा दे वक्त श्री गुरु ग्रंथ साहब जी के चरण दर्शन वास्ते सतगुरां दी पावन सत्संग दे अंदर आप जी सुशोभित हो करके अपने श्वासां दी पूंजी नूं सुखने कर रहे हो सतगुरां दी अपार बख्शिश है साध संगत है मान सर हंस गुर सिख वाहो रतन पदार्थ गुर शब्द कर कीर्तन खाहो ये आनंद आप जी प्राप्त कर रहे हो सतगुरां दी अपार बख्शिश है गुरु नानक ने दस जामे धारण किए मनुखा जामे दसवें जामे विच बेअंती कौत किए श्री गुरु गोबिंद सिंह साहब रूप हो करके जिथे देश कौम वास्ते मजलूमां दी रक्षा वास्ते 14 लड़ाइयां लड़ियां पातशाह जी उत्थे नाल नाल अध्यात्म विद्या दे भंडार ਆਤਮਕ ਗਿਆਨ ਵਾਸਤੇ ਸਤਿਗੁਰੂ ਜੀ ਆਤਮਕ ਗਿਆਨੀ ਕਿੰਨੇ ਕੁ ਤਿਆਰ ਕੀਤੇ ਅੰਮ੍ਰਿਤ ਦ੍ਰਿਸ਼ਟ ਕੀਰਤਨ ਹੋਏ ਸੰਤ ਜਿਹਦੇ ਵੱਲ ਵੀ ਅਮਰ ਦ੍ਰਿਸ਼ਟੀ ਕੀਤੀ ਬ੍ਰਹਮ ਬੇਤੇ ਬਣਾ ਕੇ ਰੱਖੋ ਭਾਈ ਦਇਆ ਸਿੰਘ ਜੀ ਨੂੰ ਵਿਸ਼ੇਸ਼ ਕਰਕੇ ਡਿਊਟੀ ਲਾਈ ਹੈ ਕਿ ਖਾਲਸੇ ਦੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਕੀਤੇ ਗੁਰੂ ਖਾਲਸੇ ਨੇ ਕਿ ਭਾਈ ਸਾਹਿਬ ਕਿਰਪਾ ਕਰਕੇ ਦੱਸੋ ਇਹ ਸਾਡੇ ਕੁਝ ਪ੍ਰਸ਼ਨ ਹਨ ਕਿ ਅਗਿਆਨ ਕੀ ਹੈ ਪਹਿਲਾ ਪ੍ਰਸ਼ਨ ਸੀ ਭਾਈ ਸਾਹਿਬ ਜੀ ਨੇ ਇਸ ਦਾ ਬੜੇ ਵਿਸਥਾਰ ਪੂਰਵਕ ਉੱਤਰ ਦਿੱਤਾ ਇਹ ਕਥਾ ਪਹਿਲੇ ਦਿਨ ਆਪ ਜੀ ਨੇ ਸਰਵਣ ਕੀਤੀ ਜਦੋਂ ਇਹਨਾਂ ਪ੍ਰਸ਼ਨਾਂ ਦੀ ਕਥਾ ਚੱਲੀ ਦੂਸਰਾ ਪ੍ਰਸ਼ਨ ਸੀ ਕਿ ਮਾਇਆ ਕੀ ਹੈ ਇਹਦਾ ਬੜੇ ਵਿਸਥਾਰ ਦੇ ਨਾਲ ਉੱਤਰ ਸੀ ਉਹ ਆਪ ਜੀ ਨੇ ਦੋਨੇ ਢੰਗਾਂ ਦੇ ਨਾਲ ਸਰਵਣ ਕੀਤਾ ਸਾਖੀ ਰੂਪ ਦੇ ਅੰਦਰ ਵੀ ਮਾਇਆ ਦਾ ਅੱਖਰੀ ਅਰਥ ਕੀ ਹੈ ਇਹਦੀ ਪਰਿਭਾਸ਼ਾ ਕੀ ਹੈ ਹੋਰ ਬੇਅੰਤ ਪ੍ਰਮਾਣਾਂ ਦੁਆਰਾ ਇਸ ਪ੍ਰਸ਼ਨ ਦਾ ਉੱਤਰ ਵੀ ਹੋ ਚੁੱਕਾ ਹੈ ਇਸ ਤੋਂ ਅੱਗੇ ਹੈ ਅਵਿਦਿਆ ਤੀਸਰਾ ਪ੍ਰਸ਼ਨ ਹੈ ਹੁਣ ਤੱਕ ਇਹਨਾਂ ਦੋਨਾਂ ਪ੍ਰਸ਼ਨਾਂ ਦਾ ਵਿਸਥਾਰ ਸੀ ਤੇ ਇੱਕ ਪ੍ਰਸ਼ਨ ਦਾ ਵਿਸਥਾਰ ਅੱਗੇ ਚੱਲ ਕੇ ਜ਼ਿਆਦਾ ਆਏਗਾ ਬਲਕਿ ਦੋ ਪ੍ਰਸ਼ਨਾਂ ਦਾ ਇੱਕ ਤਾਂ ਜਿੱਥੇ ਸਮਾਧੀ ਦਾ ਪ੍ਰਸ਼ਨ ਆਏਗਾ ਉਹ ਸਾਰ ਸਮਝੀ ਵਿਸਥਾਰ ਵਾਲਾ ਹੈ ਸਮਾਧੀ ਕੀ ਹੈ ਔਰ ਸਮਾਧੀ ਦੇ ਢੰਗ ਤਰੀਕੇ ਕੀ ਹਨ ਇਹਦਾ ਅਰਥ ਕੀ ਹੈ ਜਿਹੜੇ ਲੋਕ ਸਮਾਧੀ ਦੇ ਨਾਂ ਤੇ ਗੁਮਰਾਹ ਕਰਦੇ ਫਿਰਦੇ ਹੈ ਉਹਨਾਂ ਤੋਂ ਸੁਚੇਤ ਹੋਣ ਵਾਸਤੇ ਇਹ ਵਿਚਾਰ ਬਹੁਤ ਹੀ ਇਕਾਗਰਤਾ ਨਾਲ ਸਰਵਣ ਕਰਨ ਵਾਲੀ ਹੋਏਗੀ ਨੰਬਰਵਾਰ ਪ੍ਰਸ਼ਨਾਂ ਦੇ ਵਿੱਚ ਆਏਗੀ ਹੋਵੇ ਤੇ ਇੱਕ ਪ੍ਰਸ਼ਨ ਜਿਹੜਾ ਕਿ ਜਿਹੜੇ ਪੰਜ ਕੋਸ਼ ਹਨ ਕਿ ਪੰਦਰਵਾਂ ਪ੍ਰਸ਼ਨ ਅਖੀਰਲਾ ਜਿਹੜਾ ਪ੍ਰਸ਼ਨ ਹੈ ਇਹ ਵੀ ਵਿਸਥਾਰ ਵਾਲਾ ਹੈ ਸਾਡੇ ਸਰੀਰ ਜਿਹੜੇ ਨਾ ਉਹ ਇੱਕ ਨਹੀਂ ਤਿੰਨ ਸਰੀਰ ਹਨ ਸਾਸ ਜੀ ਸਰੀਰ ਵਿੱਚ ਇੱਕ ਹੋਰ ਸਰੀਰ ਹੈ ਉਹਦੇ ਵਿੱਚ ਇੱਕ ਹੋਰ ਸਰੀਰ ਜਿਵੇਂ ਬਦਾਮ ਦੀ ਗਿਰੀ ਜਿਹੜੀ ਹੈ ਤਿੰਨ ਪਰਦਿਆਂ ਚ ਲੁਕੀ ਹੋਈ ਹੈ ਇਸੇ ਤਰ੍ਹਾਂ ਆਤਮਾ ਵੀ ਤਿੰਨ ਪਰਦਿਆਂ ਦੇ ਵਿੱਚ ਹੈ ਸਰੀਰਾਂ ਦੇ ਤਿੰਨ ਪਰਦੇ ਨੇ ਔਰ ਤਿੰਨਾਂ ਸਰੀਰਾਂ ਵਿੱਚ ਪੰਜ ਕੋਸ਼ ਹਨ ਇਹ ਪ੍ਰਸ਼ਨ ਵੀ ਵਿਸਥਾਰ ਵਾਲਾ ਹੋਏਗਾ ਇਹ ਮੈਂ ਕੇਵਲ ਆਪ ਜੀ ਨੂੰ ਪਹਿਲਾਂ ਬੇਨਤੀ ਇਸ ਕਰਕੇ ਕੀਤੀ ਹੈ ਕਿ ਦੋ ਪ੍ਰਸ਼ਨ ਜਿਹੜੇ ਸਨ ਇਹ ਵੀ ਵਿਸਥਾਰ ਵਾਲੇ ਸੀ ਮਾਇਆ ਕੀ ਹੈ ਇਹਦੇ ਚ ਹੋਰ ਵੀ ਸਤਪੁਰਸ਼ਾਂ ਦੀ ਪ੍ਰਮਾਣਾਂ ਦੀ ਮਦਦ ਆਪਾਂ ਨੇ ਲਈ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਦਾ ਹੈ ਮਾਇਆ ਕਿਸ ਨੂੰ ਕਹਿੰਦੇ ਨੇ ਕਹਿੰਦੇ ਜਿਹੜੀ ਨਾ ਬਣਦੀ ਗੱਲ ਨੂੰ ਬਣਾ ਕੇ ਲਿਖਾ ਦੇਵੇ ਜਿਵੇਂ ਮਦਾਰੀ ਨਾ ਬਣਦੀ ਗੱਲ ਬਣਾ ਕੇ ਦਿਖਾ ਦਿੰਦਾ ਹੈ ਜਿਹੜੀ ਗੱਲ ਹੈ ਹੀ ਨਹੀਂ ਉਹ ਗੱਲ ਦਿਖਾ ਦਿੰਦਾ ਮਦਾਰੀ ਕਰੋਤੇ ਅੰਬ ਲਾ ਲੈਣੇ ਦੇਖਣ ਨੂੰ ਸਭ ਕੁਝ ਹੈ ਕੁਛ ਇਸੇ ਤਰ੍ਹਾਂ ਇਹ ਮਾਇਆ ਦਾ ਸਰੂਪ ਹੈ ਇੱਕ ਵਿਅਕਤੀ ਦੀ ਮਾਇਆ ਇੰਨੀ ਭਰਮਾ ਦਿੰਦੀ ਹੈ ਮੈਂ ਬਚਪਨ ਚ ਇੱਕ ਮਦਾਰੀ ਦਾ ਤਮਾਸ਼ਾ ਵੇਖਿਆ ਸੀ ਆਪਣੇ ਨਗਰ ਵਿੱਚ ਨਗਰ ਦੇ ਲੋਕਾਂ ਨੂੰ ਮਦਾਰੀ ਪੁੱਛਦਾ ਜੀ ਦੱਸੋ ਕੀ ਦੇਖਣਾ ਚਾਹੁੰਦੇ ਹੋ ਸਰਦਾਰ ਇੱਕ ਬੰਦਾ ਬੋਲਿਆ ਕਹਿੰਦੇ ਵੀ ਸਾਨੂੰ ਤੂੰ ਜੇ ਪੈਦਾ ਕਰ ਸਕਦਾ ਵੀ ਅੰਬ ਦਾ ਬੂਟਾ ਪੈਦਾ ਕਰਕੇ ਦਿਖਾ ਉਹ ਕਹਿੰਦਾ ਅੰਬ ਦਾ ਬੂਟਾ ਹੀ ਦੇਖਣਾ ਕਿ ਅੰਬ ਵੀ ਲਾ ਦੇ ਨਾਲ ਕਹਿੰਦੇ ਵੀ ਅੰਬ ਵੀ ਲਾ ਦੇ ਉਹਨੇ ਜੀ ਆਪਣੀ ਡੁਗਡੁਗੀ ਵਜਾਈ ਪੜਦਾ ਤਾਣ ਦਿੱਤਾ ਟੋਕਰੀ ਜੀ ਸੀ ਉਹਦੀ ਤੇ ਉਹਦੇ ਵਿੱਚੋਂ ਉਦੋਂ ਹੀ ਪਤਾ ਲੱਗੇ ਜਦੋਂ ਕੱਪੜਾ ਹਿਲਦਾ ਹਿਲਦਾ ਪ੍ਰਤੀਕ ਹੋਇਆ ਵੀ ਵਿੱਚੋਂ ਅੰਬ ਦਾ ਬੂਟਾ ਪੈਦਾ ਹੋ ਤੇ ਜਿਸ ਵੇਲੇ ਪੜਦਾ ਚੁੱਕਿਆ ਐਡਾ ਸਾਰਾ ਬੂਟਾ ਅੰਬ ਦਾ ਤੇ ਐਡਾ ਅੰਬ ਲੱਗਿਆ ਹੋਇਆ ਉਸਨੂੰ ਇਹ ਇੱਕ ਸਿਰਫ ਬੰਦੇ ਦੀ ਮਾਇਆ ਹੈ ਯਾਨੀ ਪਰਮਾਤਮਾ ਦੀ ਮਾਇਆ ਨੂੰ ਤਾਂ ਸਮਝ ਕੇ ਹੀ ਲੋਗ ਦੇਖਣ ਵਾਲੇ ਹੈਰਾਨ ਹੋ ਗਏ ਸਾਰਾ ਨਗਰ। ਇਸੇ ਤਰ੍ਹਾਂ ਪਰਮਾਤਮਾ ਦੀ ਸਾਰੀ ਖੇਡ ਸੰਸਾਰ ਦੀ ਜਿਹੜੀ ਹੈ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਕ ਦਿਖਲਾਈ, ਇਹ ਵੀ ਉਸੇ ਤਰ੍ਹਾਂ ਦਾ ਤਮਾਸ਼ਾ ਹੈ। ਇਸ ਵਾਸਤੇ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਅਨਹੋਤੀ ਬਾਤ ਕਾ ਤਾਂ ਕਾ ਲੋਭ ਕਰਾਏ, ਤਾਂ ਕਾ ਲੋਭ ਕਰਾਏ, ਯਹ ਮਾਇਆ ਕਾ ਰੂਪ ਸੱਚ ਕੋ ਝੂਠ ਦਿਖਾਏ, ਝੂਠ ਕੋ ਸੱਚ ਸਰੂਪ। ਲਖਣਾ ਸੇ ਪ੍ਰਤੀਤ ਹੋਰੇ ਆਪ ਨ ਪਾਸੇ ਜੋੜੇ, ਯਹ ਮਾਇਆ ਕਾ ਰੂਪ ਨਾ ਸੱਚ ਦਿਖਾਏ ਸੋਏ। ਮਾਇਆ ਦਾ ਇਹ ਰੂਪ ਹੈ ਕਿ ਸੱਚ ਦੇ ਉੱਤੇ ਅਸਾਧਨ ਹੋ ਜਾਏ, ਸੱਚ ਨੂੰ ਟੱਕ ਲਵੇ। ਇਹ ਵਿਸਥਾਰ ਨਾਲ ਸਾਖੀ ਰੂਪ ਜੀ ਵੀ ਸੁਣਿਆ। ਮਾਇਆ ਜਿਹੜੀ ਹੈ ਉਹ ਬ੍ਰਹਮ ਦੇ ਆਸਰੇ, ਉਹਦਾ ਆਸਰਾ ਕੋਈ ਨੀ ਪਰਮਾਤਮਾ ਤੋਂ ਬਿਨਾਂ, ਜਿਵੇਂ ਆਪਣੇ ਪਛਾਣੇ ਦਾ ਹੋਰ ਕੋਈ ਆਸਰਾ ਨੀ, ਸਰੀਰ ਆਪਣੇ ਆਸਰਾ ਉਹਦਾ। ਹੋਰ ਬੜੇ ਦੇ ਪ੍ਰਮਾਣ ਨੇ, ਜਿਵੇਂ ਪਾਣੀ ਆਮ ਕਰਕੇ ਜਿਹੜੇ ਪਿੰਡਾਂ ਦੇ ਲੋਕ ਤੁਹਾਡੇ ਵਿੱਚ ਬੈਠੇ ਹੈ ਜਾਂ ਵੱਡੇ ਨਗਰਾਂ ਦੇ, ਨਗਰਾਂ ਵਿੱਚ ਦੋ ਦੋ ਤਿੰਨ ਤਿੰਨ ਟੋਭੇ ਹੋਇਆ ਕਰਦੇ ਸੀ, ਪਾਣੀ ਦਾ ਭੰਡਾਰ ਇਕੱਠਾ ਰੱਖਦੇ ਪਸ਼ੂਆਂ ਦੀ ਪੀਣ ਵਾਸਤੇ। ਉਦੋਂ ਬਹੁਤ ਪੁਰਾਣੇ ਸਮੇਂ ਚ ਤਾਂ ਮਨੁੱਖ ਉਹਨਾਂ ਟੋਭਿਆਂ ਦੇ ਵਿੱਚੋਂ ਪਾਣੀ ਪੀਣ ਵਾਸਤੇ ਵੀ ਲੈਂਦਾ ਸੀ, ਉਹ ਅਲੱਗ ਹੁੰਦੇ ਸੀ ਟੋਭੇ। ਉਹਨਾਂ ਟੋਭਿਆਂ ਦੇ ਵਿੱਚ ਪਾਣੀ ਦੇ ਉੱਤੇ ਬੂਰ ਆ ਜਾਂਦਾ, ਬੂਰ ਉਹ ਬੂਰ ਇੰਨਾ ਸੰਘਣਾ ਹੋ ਜਾਂਦਾ ਪਾਣੀ ਦੇ ਕੰਢੇ ਹਟ ਜਾਂਦਾ, ਇਕੱਲਾ ਬੂਰ ਦਿਸੂਗਾ ਪਾਣੀ ਨਹੀਂ ਦਿਸੂ। ਤੇ ਜੇ ਹੁਣ ਦੇਖਣ ਵਾਲਾ ਕਹੇ ਵੀ ਪਾਣੀ ਤਾਂ ਹੈ ਹੀ ਨਹੀਂ, ਜੇ ਹੋਵੇ ਪਾਣੀ ਤਾਂ ਦਿਸੇ ਨਾ, ਇਹ ਤਾਂ ਬੂਰ ਹੈ, ਤਾਂ ਅਕਲ ਵਾਲਾ ਕਹੇਗਾ ਭਾਈ ਇਹ ਬੂਰ ਤਾਂ ਪਾਣੀ ਚੋਂ ਹੀ ਪੈਦਾ ਹੋ ਗਿਆ, ਤੂੰ ਪਾਣੀ ਦੇ ਦਰਸ਼ਨ ਕਰਨੇ ਚਾਹੁੰਦਾ, ਬੂਰ ਨੂੰ ਪਰੇ ਹਟਾ ਤੇ ਪਾਣੀ ਦੇ ਦਰਸ਼ਨ ਹੋ ਜਾਣਗੇ। ਇਹ ਸਾਰਾ ਸੰਸਾਰ ਮੇਰੀ ਉਸ ਪਰਮਾਤਮਾ ਦੇ ਸਰੂਪ ਦੇ ਉੱਤੇ ਮਾਇਆ ਦਾ ਬੂਰ ਆਇਆ ਹੋਇਆ ਹੈ। ਦਿਸਦੀ ਮਾਇਆ ਪਦਾਰਥ ਦਿਸਦੇ ਹੈ, ਪਰ ਉਹਦੇ ਵਿੱਚ ਲੁਕਿਆ ਹੋਇਆ ਮਾਲਕ ਆਪ ਹੈ। ਬੂਰ ਦਾ ਆਸਰਾ ਕੀ ਹੈ? ਪਾਣੀ। ਬੂਰ ਨੂੰ ਜਨਮ ਕਿਸਨੇ ਦਿੱਤਾ ਹੈ? ਪਾਣੀ ਨੇ। ਤੇ ਬੂਰ ਨੂੰ ਢੱਕਿਆ ਕਿਸਨੇ ਹੈ? ਪਾਣੀ ਨੇ। ਬੂਰ ਨੇ ਢੱਕਿਆ ਹੋਇਆ ਪਾਣੀ ਨੂੰ। ਮਾਇਆ ਨੂੰ ਪੈਦਾ ਕੀਤਾ ਬ੍ਰਹਮ ਨੇ, ਮਾਇਆ ਦਾ ਆਸਰਾ ਬ੍ਰਹਮ, ਤੇ ਬ੍ਰਹਮ ਨੂੰ ਢੱਕਿਆ ਹੋਇਆ ਪਰਦਾ ਕੀਤਾ ਹੋਇਆ ਹੈ ਉਸ ਬੂਰ ਦੀ ਤਰ੍ਹਾਂ ਮਾਇਆ। ਇਸ ਕਰਕੇ ਲੱਖਣਾ ਸੇ ਪ੍ਰਤੀਤ ਹੋਏ ਆਪਣਾ ਪਾਸੇ ਜੋਏ, ਲੱਖਣਾ ਤੋਂ ਭਾਵ ਹੈ ਇੱਥੇ ਲੱਖਣਾ ਗਿਰਦੀ ਹੁੰਦੀ ਹੈ। ਇਹ ਸਾਸ ਜੀ ਕੁਝ ਸ਼ਾਸਤਰਕ ਮਤ ਵਿੱਚ ਬਹੁਤ ਗੂੜੀਆਂ ਗੱਲਾਂ, ਥੋੜੇ ਜਿਹੇ ਗੂੜੇ ਪ੍ਰਮਾਣ ਵੀ ਹੈ। ਪਰਮਾਤਮਾ ਨੂੰ ਜਾਣਨ ਵਾਸਤੇ ਸ਼ਕਤੀ ਗਿਰਤੀ ਦੁਆਰਾ ਪਰਮਾਤਮਾ ਨਹੀਂ ਜਾਣ ਹੁੰਦਾ, ਮਨ ਗਿਰਤੀ ਤੋਂ ਜਿੱਥੇ ਪਹੁੰਚਣੇ ਨੂੰ ਕਹਿੰਦੇ ਅਗਮ ਅਗੋਚਰ, ਇੰਦਰਿਆਂ ਦੇ ਅਵਿਸ਼ੇ, ਮਨ ਦੀ ਪਹੁੰਚ ਨੀ ਜਿੱਥੇ, ਬਾਣੀ ਦੀ ਪਹੁੰਚ ਨੀ ਜਿੱਥੇ, ਤਨ ਦੀ ਪਹੁੰਚ ਨੀ ਜਿੱਥੇ, ਅਗਮ। ਤੇ ਉਹ ਫਿਰ ਕਿਵੇਂ ਪ੍ਰਤੀਤ ਕਿਵੇਂ ਹੁੰਦਾ? ਸ਼ਕਤੀ ਬਿਰਤੀ ਦੁਆਰਾ ਨਹੀਂ ਪ੍ਰਤੀਤ ਹੁੰਦਾ, ਲੱਖਣਾ ਬਿਰਤੀ ਸੇ ਜਾਣਿਆ ਜਾਂਦਾ। ਲੱਖਣਾ ਬਿਰਤੀ ਤਿੰਨ ਪ੍ਰਕਾਰ ਦੀ ਮੰਨੀ ਹੈ, ਜੈ ਤੇ ਜੈ ਤੀ ਭਾਗ ਤਿਆਗ ਲਕਸ਼ਣਾ। ਇਹ ਬਿਰਤੀਆਂ ਦਾ ਸਾਰ ਸੁਣੀ ਬਰੀਕ ਵਿਚਾਰ ਹੈ, ਰਹੋ ਵਿਚਾਰ। ਤੇ ਸਤਿਗੁਰੂ ਕਿਰਪਾ ਕਰਨ ਮਾਇਆ ਦੀ ਜਿਹੜੀ ਵਿਚਾਰ ਸੀ ਉਹ ਸਮਾਪਤ ਹੋ ਚੁੱਕੀ ਹੈ, ਅਗਿਆਨ ਦੀ ਵਿਚਾਰ ਸੀ ਸਮਾਪਤ ਹੋ ਚੁੱਕੀ ਹੈ, ਹੁਣ ਅਵਿਦਿਆ ਚੱਲੇਗੀ। ਹੈ ਭਾਵੇਂ ਮਾਇਆ ਦੀ ਇਹ ਵੀ ਹਿੱਸਾ, ਵੱਖਰੇ ਵੱਖਰੇ ਨਾਮ ਜਿਹੜੇ ਨੇ ਉਹ ਕਾਰਨ ਨੇ ਇਹਨਾਂ ਦੇ ਪੈਣ ਦੇ। ਆਓ ਜਿਸ ਪ੍ਰਕਾਰ ਭਾਈ ਦਇਆ ਸਿੰਘ ਜੀ ਨੂੰ ਤੀਸਰਾ ਪ੍ਰਸ਼ਨ ਕੀਤਾ ਕਿ ਭਾਈ ਸਾਹਿਬ ਅਵਿਦਿਆ ਦੱਸੋ ਕੀ ਹੈ, ਜਦੋਂ ਅਵਿਦਿਆ ਦੱਸੋਗੇ ਤੇ ਨਾਲ ਵਿਦਿਆ ਦਾ ਅਰਥ ਹੋ ਜਾਏਗਾ ਕਿ ਵਿਦਿਆ ਕੀ ਹੈ। ਵਿਦਿਆ ਔਰ ਅਵਿਦਿਆ, ਗਿਆਨ ਔਰ ਅਗਿਆਨ, ਇਹ ਹੁਣ ਆਪ ਜੀ ਸੁਣੋਗੇ, ਭਾਈ ਦਇਆ ਸਿੰਘ ਸਿੱਧ ਕਰੇਗਾ ਕਿ ਵਿਦਿਆ ਕੀ ਨੂੰ ਕਹਿੰਦੇ ਨਾ। ਜਿਹੜੇ ਤੁਸੀਂ ਸਕੂਲਾਂ ਚ ਬੱਚਿਆਂ ਨੂੰ ਪੜ੍ਹਾਉਂਦੇ ਹੋ ਉਹ ਕਹਿੰਦੇ ਇਹਨੂੰ ਵੀ ਵਿਦਿਆ ਹੀ ਨਾ, ਔਰ ਜਿਹੜੇ ਗ੍ਰੰਥ ਪੜ੍ਹ ਲੈਣੇ ਕਹਿੰਦੇ ਇਹਨੂੰ ਵੀ ਵਿਦਿਆ ਹੀ ਨਾ। ਪਰ ਅਸਲ ਵਿਦਿਆ ਕੀ ਹੈ ਉਹ ਭਾਈ ਦਇਆ ਸਿੰਘ ਦੱਸਣਗੇ ਵੀ ਆਹ ਹੈ ਅਸਲ ਵਿਦਿਆ। ਮਨ ਵਿਦਿਆ ਇਕਾਗਰ ਕਰੋ ਜੀ, ਤਾਂ ਕਿ ਬ੍ਰਹਮ ਵਿਚਾਰ ਜਿਹੜੇ ਬ੍ਰਹਮ ਵਿਚਾਰ ਸੋ ਜਾਣੇ, ਜਾ ਕੋ ਦਇਆ ਕਰੇ ਭਗਵਾਨ ਹੈ,
ਜਿਹਦੇ ਉੱਤੇ ਪਰਮਾਤਮਾ ਦੀ ਦਇਆ ਹੋਵੇ ਉਹਨੂੰ ਬ੍ਰਹਮ ਵਿਚਾਰ ਸਮਝ ਆਉਂਦੀ ਹੈ। ਨਿਰੋਲ ਮੱਖਣ ਦਾ ਪੇੜਾ ਹੈ ਬ੍ਰਹਮ ਗਿਆਨ ਦੀ ਵਿਚਾਰ। ਇਹਦੇ ਵਿੱਚ ਸੰਤੋ ਮੱਖਣ ਖਾਇਆ ਗੁਰੂ ਖਾਲਸਾ ਜੀ, ਨਿਰੋਲ ਮੱਖਣ ਦਾ ਪੇੜਾ ਖਾ ਰਿਹਾ ਜਿਹੜਾ ਕਬੀਰ ਸਾਹਿਬ ਕਹਿ ਰਹੇ। ਸ਼ਾਸ ਪੀਆ ਸੰਸਾਰ, ਨਿਰੋਲ ਹੀ ਬ੍ਰਹਮ ਗਿਆਨ ਦਾ ਮੱਖਣ ਹੈ। ਉੱਥੇ ਬ੍ਰਹਮ ਗਿਆਨ ਮੱਖਣ ਨੂੰ ਵੀ ਸਵੀਕਾਰ ਕੀਤਾ ਹੈ। ਆਓ ਜਿਸ ਪ੍ਰਕਾਰ ਭਾਈ ਸਾਹਿਬ ਨੂੰ ਤੀਸਰਾ ਪ੍ਰਸ਼ਨ ਕੀਤਾ ਜੀ ਅਵਿਦਿਆ ਕੀ ਹੈ, ਉਹਦਾ ਨਿਰੂਪਣ ਕਰਨ ਲੱਗੇ ਨੂੰ ਸੁਣਾਉਂਦੇ।
ਸਮਿਆਂ ਅਵਸਥਾ ਚਿਦਾ ਪਾਸਲੇ,
ਇਹ ਸਮਿਆਂ ਅਵਸਥਾ ਤਿੰਨਾਂ ਗੁਣਾਂ ਦੀ ਜਿਹੜੀ ਹੈ ਪਿਛਲੀ ਵਿਚਾਰ ਦੇ ਨਾਲ ਸੰਬੰਧਿਤ ਵਿਚਾਰ ਹੈ ਤੇ ਅਗਲੀ ਵਿਚਾਰ ਦੇ ਵਾਸਤੇ ਰਾਹ ਦੇ ਰਹੀ। ਤਿੰਨੇ ਗੁਣਾਂ ਦੀ ਸਮਿਆਂ ਅਵਸਥਾ ਕੀ ਹੈ? ਬਰਾਬਰ ਹੋ ਜਾਣਾ, ਤਿੰਨੇ ਗੁਣਾਂ ਦੇ ਕੋਈ ਬਾਹਰ ਘਾਟ ਨਾ ਰਹਿਣੀ। ਔਰ ਉਹਦੇ ਵਿੱਚ ਚੇਤਨ ਦਾ ਅਭਾਸ਼ ਕਹਿੰਦੇ ਨੇ, ਜਿਵੇਂ ਸ਼ੀਸ਼ੇ ਦੇ ਵਿੱਚ ਤੁਸੀਂ ਆਪਣੀ ਸ਼ਕਲ ਦੇਖਦੇ ਹੋ, ਸ਼ੀਸ਼ੇ ਦੇ ਵਿੱਚ ਜਿਹੜਾ ਕੁਝ ਦਿਸਦਾ ਉਹ ਤੁਹਾਡਾ ਪ੍ਰਤੀਬਿੰਬ ਹੈ, ਉਹਨੂੰ ਅਭਾਸ਼ ਕਹਿੰਦੇ ਨੇ, ਪਰਛਾਇਆ ਹੀ ਹੈ। ਬ੍ਰਹਮ ਦਾ ਪਰਛਾਇਆ ਮਾਇਆ ਦੇ ਵਿੱਚ ਜਿਹੜਾ ਪੈ ਰਿਹਾ ਉਹਦੇ ਸਹਿਤ
ਪਈ ਵਿਕਾਰ ਅਵਸਥਾ ਸੋਏ
ਅਵਸਥਾ, ਸਮਿਆਂ ਅਵਸਥਾ ਦੇ ਅੰਦਰ ਤਾਂ ਜਿਹੜਾ ਸੰਸਾਰ ਦੇ ਬੀਜ ਨੇ, ਜਿਵੇਂ ਸਮਝ ਲਓ ਵੀ ਬੋਰਡ ਦੇ ਬੀਜ ਦੇ ਅੰਦਰ ਉਹਦੀ ਸਮ ਅਵਸਥਾ ਹੈ। ਜਦੋਂ ਉਹ ਬੀਜ ਦਿੱਤਾ ਤਾਂ ਉਹ ਵਿਕਾਰ ਅਵਸਥਾ ਨੂੰ ਪ੍ਰਾਪਤ ਹੋ ਗਿਆ, ਉਹਦੇ ਵਿੱਚੋਂ ਟਹਿਣੇ ਵੀ ਨਿਕਲਣਗੇ, ਪੱਤੇ ਵੀ ਨਿਕਲਣਗੇ, ਉਹਦੀ ਜੜ ਵੀ ਹੈ, ਜਿਹੜੇ ਪਿੱਛੇ ਖੱਟ ਪ੍ਰਮਾਣ ਦਿੱਤੇ ਆ ਅਗਿਆਨ ਦੇ ਵਿੱਚ। ਇਸੇ ਤਰ੍ਹਾਂ ਸਮ ਅਵਸਥਾ ਦੇ ਅੰਦਰ ਤਾਂ ਸਾਧ ਸੰਗੀ ਉਹ ਸਮ ਅਵਸਥਾ ਦੇ ਵਿੱਚ ਪੈਦਾ ਕਰਨ ਵਾਲੀ ਤਾਕਤ ਨਹੀਂ। ਜਿਸ ਵੇਲੇ ਵਿਕਾਰ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ, ਵੱਖਰੇ ਵੱਖਰੇ ਰੂਪ ਹੋ ਜਾਂਦੇ ਨੇ ਇਹਨਾਂ ਦੇ, ਇਹ ਵਿਕਾਰ ਅਵਸਥਾ ਹੈ। ਫਿਰ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਬਾਣ, ਇਉਂ ਫਿਰ ਸੰਸਾਰ ਦੀ ਖੇਡ ਚੱਲਦੀ ਹੈ।
ਸ਼ੁੱਧ ਸਤੋਏ ਲੈ ਮਾਇਆ ਜਮ ਪੀ,
ਸ਼ੁੱਧ ਸਤੋਮਈ ਜਿਹੜੀ ਅੰਸ਼ ਹੈ ਇਸ ਦੀ ਮਾਇਆ ਦੀ, ਮਾਇਆ ਦੇ ਸਾਧ ਸੰਗੀ ਦੋ ਰੂਪ ਨੇ। ਬ੍ਰਹਮ ਦਾ ਪ੍ਰਤੀਬਿੰਬ ਤਾਂ ਦੋਨਾਂ ਚ ਪੈਂਦਾ, ਇੱਕ ਤਾਂ ਹੈਗਾ ਸ਼ੁੱਧ ਸਤੋਮਈ ਅੰਸ਼ ਮਾਇਆ ਦੀ, ਉਹਦੇ ਚ ਬ੍ਰਹਮ ਦਾ ਪ੍ਰਤੀਬਿੰਬ ਪੈ ਰਿਹਾ ਕਿ ਇੱਕ ਸ਼ੁੱਧ ਅਸ਼ੁੱਧ, ਇੱਕ ਅਸ਼ੁੱਧ ਮਰਨ ਮਾਇਆ ਦਾ ਮਲਣ ਰੂਪ ਹੈ। ਉਹ ਸਤੋਵੀ ਅੰਸ਼ ਦੇ ਦੋ ਤਰ੍ਹਾਂ ਦੀ ਹੈ, ਮਲਣ ਤੇ ਸਤਵ, ਤੇ ਪ੍ਰਤੀਬਿੰਬ ਦੋਨਾਂ ਚ ਇੱਕੋ ਸਾਰ ਪੈ ਰਿਹਾ। ਉਹ ਇਸ ਕਰਕੇ ਦੱਸ ਰਹੇ ਕਿਉਂਕਿ ਜੀਵ ਦਾ ਈਸ਼ਰ ਦੇ ਸਰੂਪ ਨੂੰ ਵੱਖਰਾ ਵੱਖਰਾ ਜਾਣਨ ਵਾਸਤੇ, ਜਿੱਥੇ ਦਾ ਸਾਧ ਸੰਗੀ ਸ਼ੁੱਧ ਸਤੋਵੀ ਅੰਸ਼ ਦੇ ਅੰਦਰ ਬ੍ਰਹਮ ਦਾ ਪ੍ਰਤੀਬਿੰਬ ਪੈ ਰਿਹਾ ਤੇ ਉਹ ਸਰੂਪ ਦਾ ਬਣਦਾ ਈਸ਼ਰ ਦਾ, ਇਸ ਕਰਕੇ ਈਸ਼ਰ ਵਿੱਚ ਸਰਬੱਤ ਹੈ। ਔਰ ਈਸ਼ਰ ਵਿੱਚ ਆਪਣੇ ਸਰੂਪ ਦੇ ਕਦੇ ਵੀ ਭੁੱਲਣ ਦਾ ਅਗਿਆਨ ਨਹੀਂ ਆਉਂਦਾ, ਆਪਣੇ ਸਰੂਪ ਦੀ ਹਰ ਵੇਲੇ ਲਗਤਾ ਰਹਿੰਦੀ ਹੈ, ਅੰਤਰਜਾਮੀ ਹੈ, ਔਰ ਮਾਇਆ ਖੈਂਚ ਕਰੀ ਆਪਣੇ ਉਹਦੇ ਅਧੀਨ ਰਹਿੰਦੀ ਹੈ। ਤੇ ਮਾਇਆ ਜਿਹੜੀ ਹੈ ਤੇ ਦੂਸਰਾ ਜਿਹੜੇ ਤਮੋ ਗੁਣ ਤੇ ਰਜੋ ਗੁਣ ਇਹਨਾਂ ਨੂੰ ਦਬਾ ਕੇ ਰੱਖਦਾ, ਇਹਦਾ ਈਸ਼ਰ ਦਾ ਸਰੂਪ ਬਣਦਾ। ਜਿਹੜੀ ਮਲਣ ਸਤਵੰਸ਼ ਹੈ ਉਹਦਾ ਬਣਦਾ ਸਾਧ ਸੰਗੀ ਜੀਵ, ਤੇ ਉਹ ਜੀਵ ਜਿਹੜਾ ਉਹਨੂੰ ਅਗਿਆਨ ਕਰਕੇ ਆਪਣਾ ਸਰੂਪ ਭੁੱਲ ਜਾਂਦਾ ਵੀ ਮੈਂ ਕੌਣ ਆ, ਦੇਹ ਨੂੰ ਆਪਣੀ ਆਤਮਾ ਮੰਨ ਲੈਂਦਾ। ਇਸ ਕਰਕੇ ਸੁਧਾ ਸੁਧ ਦੋ ਰੂਪ ਦੱਸੇ ਹੈ ਤੇ ਚੇਤਨ ਦਾ ਅਭਾਸ਼ ਉਸੇ ਤਰ੍ਹਾਂ ਦੋਨਾਂ ਵਿੱਚ ਪੈਂਦਾ ਹੈ।
ਮਲਣ ਸਤੋਏ ਮੁੱਖ ਤੈ ਗੁਣ ਜੋਏ,
ਸਤਗੁਣ ਫਿਰ ਤ੍ਰੈ ਗੁਣ ਜਿਹੜੇ ਸਾਧ ਸੰਗੀ ਰਜਗੁਣ ਸਤਗੁਣ ਕੰਮ ਗੁਣ, ਇਹਦੇ ਵਿੱਚ ਇਹ ਦੋ ਹੀ ਅਨਸਨ ਹਨ, ਸਤਵ ਗੁਣ ਸਤੋ ਗੁਣ ਹੈ, ਰਜੋ ਗੁਣ ਹੈ, ਤਮੋ ਗੁਣ ਹੈ। ਇਹਨਾਂ ਦੇ ਸ਼ੁੱਧ ਸਤੋ ਗੁਣ ਆਦਾ ਦਾ ਹੋ ਗਿਆ ਈਸ਼ਰ ਦਾ ਸਰੂਪ, ਮਲਣ ਦੇ ਹੋ ਗਏ ਜੀਵ ਆਦ।
ਜਿਸ ਕੋ ਲੋਏ ਅਵਿਦਿਆ,
ਇਹ ਉਹਨੂੰ ਸਾਸ ਵੀ ਅਵਿਦਿਆ ਕਹਿੰਦੇ ਆ। ਫਿਰ ਜਿਸ ਕੋ ਲੇ ਅਵਿਦਿਆ, ਇਹ ਫਿਰ ਅਵਿਦਿਆ ਹੈ, ਇਹਦਾ ਨਾਮ ਅਵਿਦਿਆ ਹੈ। ਜਿਹੜੇ ਜੀਵ ਹੈ ਸਾਸੀ ਇਹ ਅਵਿਦਿਆ ਦੇ ਵਿੱਚ ਹੈ, ਮਲਣ ਸਤਵੰਸ਼ ਦੇ ਅੰਦਰ ਪ੍ਰਤੀਬਿੰਬਤਾ ਅਭਾਸ਼ ਤਾਂ ਪੈ ਰਿਹਾ ਹੈ, ਪਰ ਇਹਦੇ ਅੰਦਰ ਸਾਸ ਜੀ ਤਮੋ ਗੁਣ ਦੀ ਪ੍ਰਧਾਨਤਾ ਮੰਨੀ ਹੈ। ਰਜੋ ਗੁਣ ਦੇ ਨਾਲ ਵੀ ਮਨ ਮੈਲਾ ਹੁੰਦਾ, ਤਮੋ ਗੁਣ ਦੇ ਨਾਲ ਵੀ ਮੈਲਾ ਹੁੰਦਾ। ਇਹਦੇ ਕਰਕੇ ਨਾ ਮਲੀਨਤਾ ਨੂੰ ਪ੍ਰਾਪਤ ਹੋਇਆ, ਆਪਣੇ ਸਰੂਪ ਦੀ ਲਖਤਾ ਨਹੀਂ ਰਹਿੰਦੀ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣਨ ਦੀ ਸਾਸ ਜੀ ਸ਼ਕਤੀ ਨਹੀਂ ਰਹੀ। ਇਸ ਕਰਕੇ ਜੀਵ ਠੋਕਰਾਂ ਖਾ ਰਿਹਾ। ਜੰਮਣ ਮਰਨ ਦੇ ਅੰਦਰ ਸਤਿਗੁਰੂ ਜਗਾਉਂਦੇ ਆ, ਕਾਹਨੇ ਦੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸਮ ਸਮਾਈ, ਬਹੁਤ ਮਲ ਜੋ ਵਾਸ ਵਸਦਾ ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਹਰ ਵਸੈ ਨਿਰੰਤਰ ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਇਹ ਗਿਆਨ ਹੈ, ਇਹ ਦੱਸਿਆ ਜਿਨ ਨਾਨਕ ਬਿਨ ਆਪਾ ਜਿਨੇ ਮਿਟੇ ਨਾ ਪਰਮ ਕੀ ਕਾਈ। ਇਹ ਕਾਈ ਹੈ ਜਿਹੜਾ ਗੁਰੂ ਦੱਸਿਆ ਸੀ ਉਹ ਮਿਟਦਾ ਨਹੀਂ, ਸਰੂਪ ਦੀ ਲਗਤਾ ਹੋਏ ਤੋਂ। ਸੋ ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਇਹਦਾ ਨਾਮ ਅਵਿਦਿਆ ਹੈ।
ਜਨ ਹਾਂ ਗੁਰੂ ਉਪਦੇਸ਼ ਬਿਨਾਸੀ ਹੋਏ।
ਹੁਣ ਫਿਰ ਕਹਿੰਦੇ ਭਾਈ ਸਾਹਿਬ ਜੀ ਫਿਰ ਇਹ ਅਵਿਦਿਆ ਦਾ ਨਾਸ਼ ਕਿਵੇਂ ਹੋਊਗਾ, ਇਹ ਬੂਰ ਜਾਊ ਕਿਵੇਂ ਪਾਣੀ ਦੇ ਉੱਤੋਂ, ਇਹਦਾ ਨਾਸ਼ ਵੀ ਕੋਈ ਕਿਸੇ ਤਰੀਕੇ ਨਾਲ ਹੋ ਸਕਦਾ ਹੈ? ਭਾਈ ਦਇਆ ਸਿੰਘ ਜੀ ਹਾਂ ਕਹਿਣ ਲੱਗੇ ਇਹਦਾ ਨਾਸ਼ ਇੱਕ ਤਰੀਕੇ ਨਾਲ ਹੈ। ਉਹ ਕੀ ਹੈ? ਕਹਿੰਦੇ ਗੁਰ ਉਪਦੇਸ਼ ਵਿਨਾਸ਼ੀ ਹੋਏ। ਇਹ ਗੁਰੂ ਦੇ ਉਪਦੇਸ਼ ਦੇ ਨਾਲ ਇਹਦਾ ਨਾਸ਼ ਹੋ ਜਾਂਦਾ ਹੈ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹਦਾ ਨਾਸ਼ ਨਹੀਂ ਹੋਣਾ। ਆਹ ਜਿਹੜੀ ਸਾਹ ਸੰਗੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਤਿਗੁਰਾਂ ਦੀ ਪਾਵਨ ਬਾਣੀ ਹੈ, ਇਹ ਸਾਰੀ ਅਗਿਆਨ ਦਾ ਹੀ ਨਾਸ਼ ਕਰਨ ਵਾਲੀ ਹੈ। ਅਕਾਲ ਕੋ ਬਾਣੀ ਗੁਰਬਾਣੀ ਇਸ ਜਗ ਮੈਂ ਚਾਨਣ, ਬਾਣੀਆਂ ਸਰਬਾਣੀ ਹੈ, ਇਹਦਾ ਕੋਈ ਮੁਕਾਬਲਾ ਨਹੀਂ ਹੈ। ਇਸ ਕਰਕੇ ਇਹ ਗੁਰੂ ਦਾ ਉਪਦੇਸ਼ ਹੈ ਔਰ ਸਾਨੂੰ ਆਗਿਆ ਕੀ ਹੈ? ਪੂਰੇ ਗੁਰ ਦਾ ਸੁਣ ਉਪਦੇਸ਼ ਇਹ ਸੁਣਿਆ ਕਰੋ, ਮਹਾਰਾਜ ਸਾਹਿਬ ਜੀ ਕਹਿੰਦੇ ਹੈ। ਇਹਨੂੰ ਸੁਣ ਕੇ ਫਿਰ ਇਹ ਵੀ ਕਿਹਾ ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਲ ਫਲ ਪਾਓ। ਇਹ ਨਹੀਂ ਹੈ ਵੀ ਇੱਕ ਕਰਨ ਚ ਨੂੰ ਸੁਣ ਲਿਆ, ਦੂਜੇ ਕਰਨ ਚ ਕਰ ਲਿਆ, ਜਿਉਂ ਬਾਂਸ ਵਜਾਈਆ ਫੂਕ ਵਾਲੀ ਬਾਤ ਨਾ ਬਣ ਜਾਏ। ਤੁਸੀਂ ਸੱਚਾ ਸਤਿਗੁਰੂ ਕਿਹਾ ਕਰਾ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਆ ਫੂਕ। ਸਾਡੇ ਕੰਨ ਘੂਗਲੇ ਬਣ ਗਏ, ਫੂਕ ਮਾਰਦੇ ਆ ਸਾਰਾ ਸਾਸ ਜੀ, ਉਹ ਗਿਆਨ ਧਿਆਨ ਜਿਹੜਾ ਬਸ ਕੰਨਾਂ ਦਾ ਵਿਸ਼ੇ ਰਹਿ ਗਿਆ, ਬਹੁਤਾ ਦਾ ਰੋਲ ਘਟੋੜਾ ਰਹਿ ਗਿਆ ਸਾਸ ਜੀ। ਹੈਰਾਨ ਹੋ ਜਾਈਦਾ ਹੈ ਜਿਸ ਵੇਲੇ ਅਣਜਾਣ ਪਣੇ ਦੀਆਂ ਸਾਧ ਸਿੰਘ ਜੀ ਇਹ ਹੇਕਾਂ ਲਾ ਲਾ ਕੇ ਅਣਜਾਣ ਪਣੇ ਦੀਆਂ ਗੱਲਾਂ ਸੁਣੀ ਦੀਆਂ, ਭਾਈ ਇੱਕ ਧਾਰਨਾ ਪੜ੍ਹੇ ਗੁਰਮੁਖ, ਕਹਿੰਦਾ ਬੰਦਾ ਜਮਾਂ ਦੇ ਲੋਕ ਨੂੰ ਚੱਲਿਆ ਹੰਸਾਂ ਵਾਲਾ ਰੂਪ ਧਾਰ ਕੇ। ਵੀ ਇਹ ਧਾਰਨਾ ਤਾਂ ਪੜ੍ਹ ਦਿੱਤੀ, ਇਹਦਾ ਗੁਰਬਾਣੀ ਚੋਂ ਕਿਹੜੇ ਸਲੋਕ ਦੇ ਵਿੱਚੋਂ ਉਦਾਹਰਨਾ ਕਿਵੇਂ ਦੇਊਗਾ ਇਹ ਸੰਤ ਜੀ? ਬੜੀ ਔਖੀ ਗੱਲ ਕਰਤੀ, ਇਹਦਾ ਤਾਂ ਫਸ ਗਿਆ ਆਪ ਵੀ। ਹੁਣ ਕਹਾਂ ਪ੍ਰਮਾਣ ਕਿਉਂ ਦੇਊਗਾ, ਪ੍ਰਮਾਣ ਹੀ ਲੱਭਣਾ ਇਹਨੂੰ ਕੋਈ? ਪਰ ਉਹਨੇ ਝੱਟ ਹੀ ਸਾਸ ਜੀ ਪ੍ਰਮਾਣ ਹੁੰਦੇ ਤਾਂ 8-2-16 ਪਰ ਉਹਨੇ 16-2-8 ਕਰਕੇ ਦਿਖਾਤਾ। ਕਹਿੰਦਾ ਨਾਨਕ ਹੰਸਾ ਆਦਮੀ ਬੱਧੇ ਜੰਪਰ ਜਾਏ। ਹੁਣ ਦੱਸੋ ਵੀ ਗੁਰਬਾਣੀ ਦੀ ਤੁਕਤਾ ਕੀ ਕਹਿ ਰਹੀ ਹੈ ਤੇ ਧਾਰਨਾ ਕੀ ਕਹਿ ਰਹੀ ਹੈ ਭਾਈ ਦੀ? ਇਹ ਅਣਜਾਣਪਣੇ ਨੇ ਮਾਰ ਲਿਆ ਸਾਸ ਜੀ ਸਾਡਾ ਸਿੱਖ ਜਗ। ਪ੍ਰਚਾਰ ਦੀ ਖੇਡ ਉਹਨਾਂ ਲੋਕਾਂ ਦੇ ਹੱਥ ਵਿਚ ਆ ਗਈ ਸਾਧ ਸਿੰਘ ਜੀ, ਜਿਨ੍ਹਾਂ ਨੇ ਨਾ ਤਾਂ ਸਿੱਖਿਆ ਨਾ ਪ੍ਰਚਾਰ ਆਉਂਦਾ। ਦੋ ਗੱਲਾਂ ਸੀ ਪੁਰਾਣੇ ਸਾਡੇ ਬਜ਼ੁਰਗ ਮਹਾਂਪੁਰਸ਼ਾਂ ਦੇ ਅੰਦਰ, ਵਿਦਿਆ ਵੀ ਹੁੰਦੀ ਸੀ, ਬ੍ਰਹਮ ਵਿਦਿਆ ਵੀ ਪੜ੍ਹਦੇ ਆਤਮਕ ਸਰੂਪ ਨੂੰ ਜਾਣਨ ਵਾਸਤੇ, ਫਿਰ ਕਮਾਈ ਕਰਦੇ ਸੀ ਸਾਧ ਸਿੰਘ ਜੀ। ਪੋਠੋਹਾਰ ਦੀ ਧਰਤੀ ਦੇ ਵਿੱਚ ਦੇਖੋ ਬਾਬਾ ਅਤਰ ਸਿੰਘ ਜੀ ਤਪੱਸਿਆ ਜਿੱਥੇ ਕੀਤੀ, ਹੁਣ ਵੀ ਸਾਧ ਸੀ ਧਰਤੀ ਗਵਾਲੀ ਭਰਦੀ ਹੈ, ਤੇ ਕਿੰਨੀ ਦੇਰ ਤੱਕ ਕਿੰਨੀ ਕਠਿਨ ਤਪੱਸਿਆ ਕੀਤੀ ਮਹਾਂਪੁਰਸ਼ਾਂ ਨੇ। ਹੋਰ ਵੀ ਬੜੇ ਸਿੱਖ ਜਗਤ ਦੇ ਮਹਾਂਪੁਰਸ਼ ਹੋਏ। ਕਰਨੀ ਜਿਹੜੀ ਹੈ ਸਾਧ ਸਿੰਘ ਜੀ, ਕਰਨੀ ਔਰ ਕਥਨੀ ਦੋਨੋਂ ਇੱਕ ਹੋ ਜਾਣ ਪ੍ਰਭਾਵ ਪਵੇਗਾ। ਜੇ ਕੇਵਲ ਕਥਨੀ ਹੈ ਤਾਂ ਇਹ ਤਾਂ ਮਨਮੁੱਖਾਂ ਕੋਲ ਵੀ ਹੈਗੀ, ਮਹਾਰਾਜ ਸਾਹਿਬ ਕਹਿੰਦੇ ਮਨਮੁੱਖ ਕਥਨੀ ਹੈ ਉਹ ਮਨੁੱਖ ਦੇ ਕੋਲ ਵੀ ਹੈਗੀ, ਪਰ ਰਹਿਤ ਨਾ ਹੋਈ, ਰਹਿਤ ਨਹੀਂ ਹੈ ਉਹਦੇ ਕੋਲ। ਇਹ ਹੁਣ ਮਨਮੁੱਖਤਾ ਜ਼ਿਆਦਾ ਹੋ ਰਹੀ ਹੈ, ਰਹਿਤ ਹੈ ਨੀ। ਮਹਾਰਾਜ ਸਾਹਿਬ ਕਰਾਉਂਦੇ ਰਹਿ ਨੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਰਹਿਤ ਬਿਨਾਂ ਮੈਂ ਸਿੱਖ ਕਹਾ, ਮੈਂ ਰਹਿਤ ਬਿਨਾਂ ਦਾ ਝੋਟਾ ਪਾ ਲੈ। ਮਨ ਦੀ ਰਹਿਤ ਵੀ ਹੈ, ਤਨ ਦੀ ਰਹਿਤ ਵੀ ਹੈ। ਰਹਿਤ ਰਹਿਤ ਰਹਿ ਜਾਏ ਵਿਕਾਰਾ, ਰਹਿਤ ਰੱਖਦਿਆਂ ਰੱਖਦਿਆਂ ਵਿਕਾਰਾਂ ਵੱਲੋਂ ਰਹਿ ਜਾਈਦਾ। ਇਹ ਬਾੜ ਅਹਿਸਾਸ ਨਹੀਂ, ਖੇਤ ਨਿਆਈ ਦਾ ਬਾੜ ਤੋਂ ਬਿਨਾਂ ਕਿਹਦੇ ਦਾ ਹੁੰਦਾ? ਜਿਹੜੀ ਰਹਿਤ ਹੈ ਇਹ ਬਾੜ ਹੈ। ਨਾਮ ਬੀਜ ਸੰਤੋਖ ਸਵਾਗ, ਨਾਮ ਅੰਤਸ਼ਕਰਨ ਵਿੱਚ ਬੀਜਣਾ, ਉਹਦੀ ਪ੍ਰਵਸ ਵਾਸਤੇ ਬਾੜ ਰੱਖਣੀ, ਤਨ ਦੀ ਰਹਿਤ ਵੀ ਰੱਖਣੀ, ਮਨ ਦੀ ਰਹਿਤ ਵੀ ਰੱਖਣੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਅਪਾਰ ਬਖਸ਼ ਜਾਏ ਭਾਈ ਦਇਆ ਸਿੰਘ ਜੀ ਤੇ, ਵਿਸਾਖੀ ਦੇ ਦਿਹਾੜੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਸਰੀ ਸੀਸ ਭੇਟ ਕੀਤਾ, ਜਿਹੜੇ ਸਿਦਕੋਂ ਹੀਰੇ ਹਨ ਉਹ ਹੁਣ ਤੱਕ ਇਹੀ ਗਣਾ ਜੀ ਜਾਂਦੇ ਆ, ਕਹਿੰਦੇ ਜੀ ਉੱਥੇ ਬੱਕਰੇ ਬੰਨੇ ਹੋਏ ਸੀ। ਇਹ ਦੱਸਦੇ ਨਹੀਂ ਹੈ ਵੀ ਉਹ ਕਿਹੜੇ ਪਿੰਡ ਤੋਂ ਲਿਆਂਦੇ ਸੀ ਮੁੱਲ, ਕੌਣ ਲੈਣ ਗਿਆ ਸੀ, ਇਹ ਵੀ ਤਾਂ ਦੱਸਣਾ ਚਾਹੀਦਾ ਉਹਨਾਂ ਨੂੰ ਵੀ ਕੌਣ ਲੈਣ ਗਿਆ ਸੀ। ਸਾਸ ਜੀ ਉਹ ਤਾਂ ਪੰਜ ਬੱਕਰੇ ਨੇ, ਇਹ ਕਹਿੰਦੇ ਛੇਲਾ ਜਿਹਾ ਬੰਨਦੇ ਹੋ ਤੁਸੀਂ ਸ਼ਲਾਲੂ, ਮਿਆਂ ਮਿਆਂ ਕਰਨ ਤੇ ਨਹੀਂ ਹੜਦਾ, ਸਾਰੇ ਕਥਾ ਸੁਣਨ ਵਾਲਿਆਂ ਦਾ ਰਸ ਖਰਾਬ ਕਰਕੇ ਰੱਖ ਦੂ। ਜੇ ਤੰਬੂ ਦੇ ਪੰਜ ਬੱਕਰੇ ਹੁੰਦੇ ਨਾ ਘਸਮਾਨ ਪਾਇਆ ਪਿਆ ਹੁੰਦਾ ਉਹਨਾਂ ਦਾ, ਪਤਾ ਲੱਗ ਜਾਣਾ ਸੀ ਅੰਦਰ ਦਾ ਬੱਕਰੇ ਹੀ ਨਾ। ਇਹ ਸਿਦਕੋ ਹੀਣ ਬੰਦਿਆਂ ਦੀਆਂ ਗੱਲਾਂ ਨਾ, ਸਤਿਗੁਰ ਮੇਰਾ ਮਾਰ ਜੀ ਬਾਲੇ। ਜੇ ਸਤਿਗੁਰੂ ਮਾਰ ਵੀ ਸਕਦੇ ਜਿਉਂਦੇ ਵੀ ਕਰ ਸਕਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਿੰਨੇ ਪ੍ਰਮਾਣ ਦਿੱਤੇ ਜਾਣ ਤੇ ਉਹ ਸਾਰੇ ਸਾਸ ਜੀ ਸਾਖੀਆਂ ਦਾ ਕੀ ਬਣੇਗਾ ਫਿਰ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿਰਕ ਬਖਸ਼ਣ ਭਾਈ ਸਿੱਖੀ ਸਿਰਕ ਦੀ ਹੈ, ਜੇ ਸਿਰਕ ਨਹੀਂ ਹੈ ਸਿੱਖੀ ਕਾ ਜੀ। ਹੁਣ ਅਸੀਂ ਗੁਰਮਤ ਨੂੰ ਆਪਣੀ ਮਨ ਦੀ ਮਤ ਦੇ ਮਗਰ ਲਾ ਕੇ ਉਹਨੂੰ ਘੜੀਸ ਰਹੇ ਹਾਂ ਵੀ ਜਿਹੜੀ ਮੇਰੇ ਕੋਲ ਇਹੀ ਗੁਰਮਤ ਹੈ, ਜੋ ਮੈਂ ਕਹਿੰਦਾ ਇਹੀ ਗੁਰਮਤ ਹੈ। ਗੁਰਮਤ ਉਹ ਹੈ ਜਿਹੜੀ ਆਪਣੀ ਮਤ ਗੁਰੂ ਦੇ ਮਤ ਦੇ ਮਗਰ ਤੁਰੇ, ਇਹਨੂੰ ਕਹਿੰਦੇ ਨੇ ਗੁਰਮੁਖ, ਮੁਖੀ ਗੁਰੂ ਨੂੰ ਬਣਾ ਕੇ ਚੱਲਣਾ। ਮਨ ਕੀ ਮਤ ਤਿਆਗੋ ਹਰ ਜਨ, ਇਹਦਾ ਬਾਤ ਕਠਿਆ ਨਹੀਂ, ਇਹ ਗੱਲ ਐ ਵੀ ਨਾਲ ਫਰਮਾ ਦਿੱਤਾ ਕਿ ਭਾਈ ਗੱਲ ਤਾਂ ਹੈਗੀ ਔਖੀ ਜਿਹੜੀ ਸਾਨੂੰ ਕਹਿਣ ਲੱਗੇ ਹਾਂ, ਪਰ ਗੁਜ਼ਾਰਾ ਨਹੀਂ ਮਨ ਦੀ ਮਤ ਤਿਆਗੇ ਬਿਨਾਂ। ਮਨ ਕੀ ਮਤ ਤਿਆਗੋ ਹਰ ਜਨ, ਇਹਦਾ ਬਾਤ ਕਠਿਆ ਨਹੀਂ। ਗੁਰ ਕੀ ਮਤ ਜੀ ਆਈ ਕਾਰ, ਗੁਰ ਕਹਿੰਦਾ ਸਾਕਾਰ ਕਮਾਵੋ, ਜੋ ਗੁਰੂ ਕਹਿੰਦਾ ਉਹ ਕਹੋ, ਉਹੀ ਸੱਤ ਹੈ ਜੋ ਗੁਰੂ ਕਹਿ ਰਿਹਾ ਹੈ। ਜੋ ਸਾਸ ਵੀ ਆਪਾਂ ਕਹਾਂਗੇ ਇਹ ਤਾਂ ਅਗਿਆਨੀ ਆ ਆਪਾਂ ਤਾਂ। ਸੋ ਇਸ ਕਰਕੇ ਭਾਈ ਦਇਆ ਸਿੰਘ ਜੀ ਤੇ ਅਪਾਰ ਬਖਸ਼ਿਸ਼ ਹੈ, ਜਿਨ੍ਹਾਂ ਨੇ ਸਤਿਗੁਰਾਂ ਦੀ ਆਵਾਜ਼ ਤੇ ਆਪਣਾ ਸੀਸ ਭੇਟ ਕਰ ਦਿੱਤਾ। ਮਹਾਰਾਜ ਸਾਹਿਬ ਜੀ ਨੇ ਪੁੱਛਿਆ ਸੀ ਨਾਮ ਕੀ ਹੈ ਦਇਆ ਰਾਮ, ਕਹਿੰਦੇ ਭਾਈ ਹੁਣ ਦੱਸ ਕਿਤੇ ਤੂੰ ਆਪਣੇ ਪਰਿਵਾਰ ਤੋਂ ਤੰਗ ਤਾਂ ਨਹੀਂ, ਕਿਤੇ ਸਰੀਰਕ ਬਿਮਾਰੀ ਤਾਂ ਨਹੀਂ, ਕੋਈ ਵੀ ਖੁਦਕਸ਼ੀ ਕਰਨ ਵਾਸਤੇ ਸੋਚਦਾ ਹੋਵੇ, ਚਲੋ ਨਾਲੇ ਗੁਰੂ ਦੇ ਜ਼ਿੰਮੇਵਾਰੀਆਂ ਭਾਂਡਾ, ਕੋਈ ਇਹੋ ਜਿਹੀ ਗੱਲ ਤਾਂ ਨਹੀਂ, ਤੰਗ ਤਾਂ ਨਹੀਂ ਹੋਇਆ ਵਾ? ਨਹੀਂ ਮਹਾਰਾਜ, ਨਹੀਂ ਐਸੀ ਬਾਤ ਨਹੀਂ। ਕਹਿੰਦੇ ਫਿਰ ਸਿਰ ਤੇ ਤਾੜਾ ਲੱਗ ਕਰ ਦੇਣਾ, ਇਹ ਨੰਗੀ ਕਿਰਪਾਨ ਸ੍ਰੀ ਸਾਹਿਬ ਜਿਹੜੀ ਹੈ ਨਾ, ਇਹ ਸਿਰ ਤਾੜਾ ਅਲੱਗ ਕਰੂਗੀ। ਕਹਿਣ ਲੱਗੇ ਮਹਾਰਾਜ ਅਲੱਗ ਕਰੋ, ਜੋੜੇ ਰੱਖੋ, ਇਹ ਤੁਹਾਡੀ ਇਮਾਨਤ ਮੈਂ ਜਿੱਦਣ ਤੁਹਾਡੇ ਚਰਨਾਂ ਤੇ ਮੱਥਾ ਟੇਕਿਆ ਸੀ, ਤਾਨ ਮਨ ਧਨ ਸਭ ਸੌਂਪ ਗੁਰਕੋ ਤੇਨ ਸੌਂਪਿਆ, ਤੇਰੀ ਵਸਤੂ ਤੇਰੇ ਅੱਗੇ ਭੇਟ ਕੀਤੀ ਹੈ, ਮੇਰਾ ਹੈ ਕੀ ਪਾਤਸ਼ਾਹ, ਤੇਰਾ ਦੀਆ ਤੁਝੇ ਕਿਆ ਸੌਂਪੂ, ਤਾਂ ਸਿਰ ਤੇਰੇ ਹੀ ਆਪਣੇ ਨਹੀਂ ਆਪਣਾ ਸਾਹਮ ਲੈ। ਇਹ ਵਚਨ ਕਹੇ ਉਹ ਭਾਈ ਦਇਆ ਸਿੰਘ ਜੀ ਬ੍ਰਹਮ ਬੇਟੇ, ਕਹਿੰਦੇ ਇਹਦਾ ਨਾਮ ਹੈ ਭਾਈ ਅਵਿਦਿਆ, ਇਹ ਨਾਸ ਕਿਵੇਂ ਹੁੰਦੀ ਹੈ? ਕਹਿੰਦੇ ਗੁਰ ਅਪਦਾ ਉਪਦੇਸ਼ ਵਿਨਾਸ਼ੀ ਸੋ ਹੋਏ, ਇਹ ਗੁਰੂ ਦਾ ਉਪਦੇਸ਼ ਹੈ ਜਿਹੜਾ ਇਹ ਭਰਮ ਦੀ ਕਾਰੀ ਨੂੰ ਚੁੱਕਦਾ ਹੈ। ਸਾਸ ਜੀ ਗੁਰ ਉਪਦੇਸ਼ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ 11ਵੇਂ ਸਰੂਪ ਦੇ ਅੰਦਰ ਇਹ ਸਾਰਾ ਗੁਰੂ ਦਾ ਉਪਦੇਸ਼ ਹੈ। ਗੁਰੂ ਦਾ ਉਪਦੇਸ਼ ਗੁਰੂ ਦਾ ਸਰੂਪ ਹੋਇਆ ਕਰਦਾ ਹੈ, ਉਪਦੇਸ਼ ਸਰੂਪ ਹੈ ਸਤਿਗੁਰੂ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਬ ਹੈ, ਪਦਰਾ ਮੁਕਤੀ ਦਾ ਰਸਤਾ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਭਾਈ ਦਇਆ ਸਿੰਘ ਦੀ ਰਸਨਾ ਦੁਆਰਾ, ਕਹਿੰਦੇ ਖਾਲਸਾ ਜੀ ਇਸ ਨੂੰ ਅਵਿਦਿਆ ਕਹਿੰਦੇ ਹਨ, ਗੁਰੂ ਦੇ ਉਪਦੇਸ਼ ਦੁਆਰਾ ਨਾਸ ਹੁੰਦੀ ਹੈ।
ਅੰਤਿਸ਼ ਕਰਨ ਬਿਰਤ ਜਾਵੇ ਉਪਜੀ,
ਅੰਤਿਸ਼ ਕਰਨ ਦੀ ਬਿਰਤੀ ਜਦੋਂ ਪੈਦਾ ਹੋਏ,
ਅਹਮਰਮ ਅਸਮ ਦੁਆਇਤ ਨਾ ਕੋਏ,
ਅੰਤਿਸ਼ ਕਰਨ ਦੇ ਅੰਦਰ ਅਹੰ ਬ੍ਰਹਮ ਅਸਮੀ ਦੀ ਬਿਰਤੀ ਪੈਦਾ ਹੋ ਗਈ। ਇਹ ਵੇਦ ਦੇ ਅੰਦਰ ਸਾਸ ਜੀ ਪਹਿਲਾਂ ਵੀ ਅਰਜ ਕੀਤੀ ਸੀ ਦਾਸ ਨੇ ਵੀ ਚਾਰ ਮਹਾਂਵਾਕ ਹਨ, ਅਹੰ ਬ੍ਰਹਮ ਅਸਮੀ, ਇਹ ਵੀ ਸਾਸ ਜੀ ਮਹਾਂਵਾਕ ਹੈ ਜਿਹੜਾ ਕੱਲਾ ਕਹਿਣ ਮਾਤਰ ਹੀ ਹੈ, ਕਹਿਣ ਮਾਤਰ ਨਹੀਂ, ਕੋਈ ਆਤਮ ਗਿਆਨੀ ਹੋ ਜਾਂਦਾ ਵੀ ਅਹੰ ਬ੍ਰਹਮ ਅਸਮੀ ਮੈਂ ਖੁਦ ਬ੍ਰਹਮ ਦਾ ਰੂਪ ਹਾਂ, ਫਿਰ ਕਿਤੇ ਇਹਦੇ ਨਾਲ ਕਿਤੇ ਬ੍ਰਹਮ ਗਿਆਨੀ ਹੋ ਗਿਆ, ਉਹ ਇਹਦਾ ਆਧਾਰਾ ਗਿਆਨ ਵੀ ਚੱਲ ਸਕਦਾ ਹੈ ਆਧਾਰ ਸੁਭਾਵ ਨਾਲ ਵੀ, ਤਾਂ ਜੇ ਘਰ ਦੇ ਵਿੱਚ ਆਟਾ ਮੁੱਕਿਆ ਹੋਵੇ, ਪਿੰਡਾਂ ਚ ਆਮ ਹੀ ਰਿਵਾਜ਼ ਸੀ, ਸਾਡੇ ਪੰਜਾਬ ਦੇ ਵਿੱਚ ਆਮ ਹੀ ਰਿਵਾਜ਼ ਸੀ ਜੇ ਆਟਾ ਮੁੱਕਿਆ ਭਾਈ ਵੰਡ ਦੇ ਲੈ ਲੋ, ਇਹ ਤਾਂ ਐਸਿਆਂ ਦਾ ਆਧਾਰ ਆ, ਫਿਰ ਉਹ ਆਧਾਰੇ ਨਾਲ ਕਿੰਨਾ ਚਿਰ ਚੱਲੂਗਾ ਭਾਈ ਘਰ, ਆਪਣੀ ਉਹ ਕਣਕ ਪੈਦਾ ਕਰਨੀ ਪਊਗੀ, ਆਪਣੀ ਮਿਹਨਤ ਦੇ ਨਾਲ ਹੀ ਰੋਟੀ ਰੋਜੀ ਰੋਟੀ ਦਾ ਸਾਧਨ ਕਰਕੇ ਪੇਟ ਭਰ ਹੋਊਗਾ। ਇਹ ਆਧਾਰਾ ਗਿਆਨ ਹੈ, ਇਹਦੇ ਨਾਲ ਨੀ ਪੇਟ ਭਰਨਾ, ਕੰਮ ਚੱਲਣਾ ਨੀ, ਕਿਵੇਂ ਚੱਲਣਾ ਚਾਹੁੰਗੇ ਇਹਦੇ ਨਾਲ, ਕੰਮ ਆਧਾਰੇ ਗਿਆਨ ਨਾਲ ਹੀ ਕੰਮ ਚੱਲਣਾ। ਅਹੰ ਬ੍ਰਹਮਸਮੀ ਮਹਾਂਪੁਰਸ਼ ਕਥਾ ਵਿੱਚ ਉਹਨਾਂ ਦਾ ਅੰਮ੍ਰਿਤ ਵਚਨ ਹੈ ਸਤਿਗੁਰਾਣੀ ਗੁਰਬਚਨ ਸਿੰਘ ਜੀ ਦਾ ਕਹਿੰਦੇ ਬਥੇਰੇ ਇਹੋ ਜਿਹੇ ਅਹੰ ਬ੍ਰਹਮਸਮੀ ਤੁਰੇ ਫਿਰਦੇ ਨੇ ਅਹੰ ਬ੍ਰਹਮ ਅਸਮੀ ਨਿਸੰਗ ਭੋਗ ਲਕਸ਼ਮੀ ਅਹੰ ਬ੍ਰਹਮ ਅਤਰੇ ਇੱਥੇ ਨਿਸੰਗ ਸਾਹ ਵਕਰੇ ਇਹ ਜਿਹੇ ਵੀ ਕਹਿੰਦੇ ਹੈਗੇ ਅੰਗ ਬੈਠੀ ਵਾਲੇ ਨਾਲੇ ਅਹੰ ਬ੍ਰਹਮ ਅਸਮੀ ਕਹੀ ਜਾਣਾ ਨਾਲੇ ਸਾਰ ਸਰੀਰ ਅਨੇਕਾਂ ਵਿਕਾਰ ਆਦਿ ਭੋਗ ਨੇ ਨਾਲੇ ਅਹੰ ਬ੍ਰਹਮਸਮੀ ਕਹਿਣਾ ਬੱਕਰੇ ਵੜ ਵੜ ਕੇ ਖਾ ਜਾਣੇ ਅਹੰ ਬ੍ਰਹਮ ਅਕਰੇ ਨਿਸੰਗ ਖਾ ਬੱਕਰੇ ਕਹਿੰਦੇ ਕਾਹਦਾ ਅਹੰ ਬ੍ਰਹਮਸਮੀ ਹੈ ਇਹ ਮਹਾਂਪੁਰਸ਼ ਕਿਆ ਕਰੇ ਅਹੰ ਬ੍ਰਹਮਸਮੀ ਦੇ ਅੰਦਰ ਤਾਂ ਸਾਹ ਸੀ ਫਿਰ ਸਾਰੀ ਜਗ੍ਹਾ ਬ੍ਰਹਮੀ ਜੀ ਸੁਗਰ ਆਪਣਾ ਰੂਪ ਵੀ ਉਹੀ ਦੱਸਿਆ ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਏ ਬਾਹਰ ਭੀਤਰ ਇੱਕ ਹੋ ਜਾਊਗਾ ਜੋ ਬਾਹਰ ਹੈ ਉਹੀ ਅੰਦਰ ਹੈ ਜੋ ਅੰਦਰ ਹੈ ਉਹੀ ਬਾਹਰ ਹੈ ਇਸ ਕਰਕੇ ਕਹਿੰਦੇ ਅਹੰ ਬ੍ਰਹਮ ਬਿਰਤ ਅੰਤਸ਼ ਕਰਨ ਦੀ ਜਿਸ ਵੇਲੇ ਪੈਦਾ ਹੋ ਗਈ ਹੈ ਤੇ ਅੱਗੇ ਦੱਸਦੇ ਹਨ
ਅਹੰ ਬ੍ਰਹਮ ਅਸਮ ਦਵੈਤ ਨਾ ਕੋਏ
ਕੋਈ ਬਿਰਤੀ ਪੈਦਾ ਹੋ ਗਈ ਕਹਿੰਦੇ ਉਦੋਂ ਦਵੈਤ ਮਿਟੂਗੀ ਉਹਨਾਂ ਚਿਰ ਦਵੈਤ ਰਹੂਗੀ ਮੰਗਲ ਉਸ ਦੇ ਵਿੱਚ ਆਰਾਮ ਕਰਦੀ ਜਿੱਥੇ ਇੱਕ ਦਸੰਗਲ ਹੈ ਦੋ ਹੈ ਨੀ ਜਿੱਥੇ ਦੋ ਨਹੀਂ ਹੈ ਜਿੱਥੇ ਦੂਆ ਹੈ ਹੀ ਨਹੀਂ ਇੱਕ ਹੈ ਫਿਰ ਉੱਥੇ ਸਾਧ ਸਿੰਘ ਜੀ ਬੋਲਣ ਨੂੰ ਵੀ ਜਗ੍ਹਾ ਨਹੀਂ ਹੈ ਬੋਲਣ ਨੂੰ ਗੁੰਜਾਇਸ਼ ਨਹੀਂ ਹੈ ਉੱਥੇ ਜਿੱਥੇ ਕਾਹ ਬਿਰਤੀ ਦੀ ਗੱਲ ਹੈ ਉੱਥੇ ਇੱਕ ਤਰਖੇੜੀ ਪਿੰਡ ਹੈ ਸਾਧ ਸਿੰਘ ਜੀ ਜਿਹੜਾ ਫਤਿਹਗੜ੍ਹ ਸਾਹਿਬ ਦੇ ਆ ਗਿਆ ਹੁਣ ਪਹਿਲਾਂ ਪਟਿਆਲਾ ਸ਼ਹਿਰ ਪੈਂਦਾ ਸੀ ਤਰਖੇੜੀ ਪਿੰਡ ਦੇ ਵਿੱਚ ਇੱਕ ਬ੍ਰਹਮਵੇਤੀ ਮਹਾਂਪੁਰਸ਼ ਉਹ ਬੜਾ ਉਹਨਾਂ ਨੇ ਵਿਦਿਆ ਵੀ ਬੜੀ ਸੀ ਉਹਨਾਂ ਦੇ ਕੋਲ ਅਯੋਧਿਆ ਤੋਂ ਕਈ ਰਮਾਇਣ ਦੀਆਂ ਗੱਲਾਂ ਪੁੱਛਣ ਆਉਂਦੇ ਕੰਸੀ ਤੋਂ ਕਈ ਪੰਡਿਤ ਆਉਂਦੇ ਉਹ ਬਹੁਤ ਕਮਾਈ ਵਾਲਾ ਮਹਾਂਪੁਰਸ਼ ਸੀ ਸਾਧ ਸਿੰਘ ਜੀ ਉਸ ਮਹਾਂਪੁਰਸ਼ ਨੇ ਵਿਦਿਆ ਦੇ ਬੜੇ ਚਮਤਕਾਰ ਬਤਾਏ ਸਵਾਮੀ ਦਯਾਨੰਦ ਜੀ ਸਾਧ ਸਿੰਘ ਜੀ ਹੋਏ ਹੈ ਇਹ ਨਿਆਂ ਸ਼ਾਸਤਰ ਦੇ ਪੰਡਿਤ ਸੀ ਸਮਾਜਵਾਦ ਸਾਹ ਸੀ ਇਹਨਾਂ ਨੇ ਐਸਾ ਸ਼ੁਰੂ ਕੀਤਾ ਕੰਮ ਆਰੀਆ ਸਮਾਜੀ ਸਨ ਇਹਨਾਂ ਨੇ ਐਸਾ ਪ੍ਰਚਾਰ ਕੀਤਾ ਸਿੱਖਾਂ ਦੇ ਲੜਕੇ ਦਾੜੀਆਂ ਕਟਾਉਣ ਲਾ ਦਿੱਤੇ ਸੀ ਸਾਧ ਸਿੰਘ ਜੀ ਲਾਹੌਰ ਦੇ ਅੰਦਰ ਇਹਨਾਂ ਨੇ ਪ੍ਰਚਾਰ ਕੀਤਾ ਉਸ ਥਾਂ ਤੇ ਸਾਧ ਸਿੰਘ ਗਿਆਨੀ ਜਿੱਤ ਸਿੰਘ ਜੀ ਗਰੀਬ ਘਰਾਣੇ ਚ ਪੈਦਾ ਹੋਏ ਗਿਆਨੀ ਜਿੱਤ ਸਿੰਘ ਨੇ ਤਿੰਨ ਬਹਿਸਾਂ ਕੀਤੀਆਂ ਸਵਾਮੀ ਜੀ ਦੇ ਨਾਲ ਲਾਹੌਰ ਪੇਸ਼ੀ ਭੁਗਤਣ ਗਿਆ ਵਾ ਗਰੀਬ ਸਿੱਖ ਕੇਸ ਹੋਇਆ ਵਾ ਉਹਦੇ ਤੇ ਉਹ ਸਵਾਮੀ ਜੀ ਦੇ ਪ੍ਰਚਾਰ ਦੇ ਵਿੱਚ ਲੱਗ ਗਏ ਤੇ ਉੱਥੇ ਜਿਸ ਵੇਲੇ ਫਿਰ ਦੇਖਿਆ ਸਵਾਮੀ ਜੀ ਮੁਕਤੀ ਦੇ ਉੱਤੇ ਬੋਲ ਰਹੇ ਭਾਈ ਸਾਹਿਬ ਬੈਠੇ ਰਹੇ ਉੱਠ ਕੇ ਸੰਗਤ ਵਿੱਚ ਕਹਿਣ ਲੱਗੇ ਸਵਾਮੀ ਜੀ ਮੈਂ ਤੁਹਾਡੇ ਨਾਲ ਕੁਝ ਵਿਚਾਰ ਕਰਨੇ ਚਾਹੁੰਦਾ ਵੀ ਬੋਲੋ ਇੱਥੇ ਸ਼ੁਰੂ ਕਰ ਦਈਏ ਉਹ ਕਹਿੰਦੇ ਹਾਂ ਹਾਂ ਪੁੱਛੋ ਜੋ ਕੁਛ ਨਾ ਕਰਦੇ ਹੋ ਕਹਿੰਦੇ ਜੀ ਤੁਹਾਡੇ ਮਤ ਵਿੱਚ ਈਸ਼ਵਰ ਕੀ ਹੈ ਤੁਹਾਡੇ ਮਤ ਵਿੱਚ ਮੁਕਤੀ ਕੀ ਮੰਨਦੇ ਹੁਣ ਨਿਆਂ ਸ਼ਾਸਤਰ ਦੇ ਅੰਦਰ ਸਾਧ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗਿਆਨ ਦਿੱਤਾ ਹੈ ਕਿ ਕੁਝ ਸ਼ਾਸਤਰ ਐਸੇ ਨੇ ਜਿਹੜੇ ਇਉਂ ਕਹਿੰਦੇ ਵੀ ਅੰਨ ਅੰਨ ਤੇ ਹੋਤਾ ਘਾਸ ਘਾਸ ਤੇ ਹੋਏ ਤਿਉਂ ਮਨੁੱਖ ਮਨੁੱਖ ਤੇ ਔਰ ਨਾ ਕਰਤਾ ਹੋਏ ਹੈ ਤਾਂ ਇਹ ਵੀ ਸ਼ਾਸਤਰੀ ਉਹ ਕਹਿੰਦੇ ਘਾਹ ਤੋਂ ਘਾਹ ਪੈਦਾ ਹੋਈ ਜਾਂਦਾ ਅੰਨ ਤੋਂ ਅੰਨ ਪੈਦਾ ਹੋਈ ਜਾਂਦਾ ਤੇ ਮਨੁੱਖ ਤੋਂ ਮਨੁੱਖ ਪੈਦਾ ਹੋਈ ਜਾਂਦਾ ਕਰਤਾ ਕੁਰਤਾ ਕੇ ਕੋਈ ਨਹੀਂ ਹੈ ਅਨਿਸ਼ਰਵਾਦੀ ਮਤ ਹੈ ਜਿਹੜੀ ਈਸ਼ਵਰ ਨੂੰ ਨਹੀਂ ਮੰਨਦੇ ਉਹ ਕਹਿੰਦੇ ਸਾਰਿਆਂ ਤੱਤਾਂ ਦੇ ਜਿਹੜੇ ਅਣੂ ਹਨ ਉਹ ਹਮੇਸ਼ਾ ਹੀ ਰਹਿੰਦੇ ਆ ਤੇ ਜਦੋਂ ਈਸ਼ਵਰ ਰਚਨਾ ਕਰਨਾ ਚਾਹੁੰਦਾ ਹੈ ਇਹ ਵੀ ਕਹਿ ਦਿੱਤਾ ਵੀ ਉਹਨਾਂ ਹੈ ਉਹ ਪਹਿਲਾਂ ਹੀ ਉਹਨਾਂ ਨੂੰ ਜੋੜ ਕੇ ਸ੍ਰਿਸ਼ਟੀ ਦੀ ਰਚਨਾ ਕਰਨ ਸਵਾਮੀ ਦਯਾਨੰਦ ਦੀ ਗੱਲ ਸੁਣ ਕੇ ਗਿਆਨੀ ਦੱਸੇ ਹੀ ਕਹਿਣ ਲੱਗੇ ਸਵਾਮੀ ਜੀ ਕਿਵੇਂ ਕਰਨਾ ਤੁਹਾਡੇ ਮਤ ਵਿੱਚ ਈਸ਼ਵਰ ਇੱਕ ਮਿਸਤਰੀ ਵਰਗਾ ਦੇਖੋ ਉਹਨਾਂ ਦੀ ਗੱਲ ਚ ਜਾਣ ਕਿੰਨੀ ਹੈ ਉਹ ਪ੍ਰਮਾਣ ਇਹੋ ਜਿਹਾ ਸਾਰੇ ਸਾਰਿਆਂ ਦੀ ਸਮਝ ਨਹੀਂ ਜਾ ਕਹਿੰਦੇ ਵੀ ਕਿਵੇਂ ਕੈਸੇ ਹੈ ਕਹਿੰਦੇ ਜੀ ਦੇਖੋ ਮਿਸਤਰੀ ਜਿਹੜਾ ਮਕਾਨ ਬਣਾਉਂਦਾ ਸਿਮੈਂਟ ਵੀ ਹੋਰ ਥਾਂ ਤੇ ਆਇਆ ਇੱਟਾਂ ਵੀ ਹੋਰ ਥਾਂ ਤੇ ਆਈਆਂ ਉਹ ਇਕੱਠਾ ਕਰਕੇ ਮਕਾਨ ਕਰੀ ਜਾਂਦਾ ਬਸ ਉਹ ਮਕਾਨ ਬਣਾਤਾ ਉਹਨੇ ਕਹਿੰਦੇ ਵੀ ਕਰਤਾ ਤਾਂ ਹੋਇਆ ਨਾ ਸ੍ਰਿਸ਼ਟੀ ਦਾ ਉਹ ਮਟੀਰੀਅਲ ਕਿੱਥੋਂ ਆਇਆ ਉਹ ਕਿਹਨੇ ਬਣਾਇਆ ਤਿੰਨ ਬਹਿਸਾਂ ਹੋਈਆਂ ਤਿੰਨਾਂ ਦੇ ਵਿੱਚ ਕਾਰਨ ਕੀ ਸੀ ਇੱਕ ਸਤਿਆਰਥ ਗ੍ਰੰਥ ਬਣਾਇਆ ਸਤਿਆਰਥ ਪ੍ਰਕਾਸ਼ ਸਤਿਆਰਥ ਪ੍ਰਕਾਸ਼ ਗ੍ਰੰਥ ਚ ਗੁਰੂ ਨਾਨਕ ਦੀ ਨਿੰਦਾ ਲੱਗੀ ਗੁਰੂ ਨਾਨਕ ਦੇ ਵਾਸਤੇ ਕੋਈ ਸ਼ਬਦ ਵਰਤੇ ਗਏ ਅੱਜ ਵੀ ਬਥੇਰੇ ਲੋਕ ਸਿਰ ਕਰੇ ਕਿਤਾਬਾਂ ਲਿਖਦੇ ਹੈ ਹੁਣ ਕਿਹੜਾ ਘੱਟ ਹੋ ਰਹੀ ਹੈ ਸਾਡੇ ਨਾਲ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਜਿਸ ਕਰਕੇ ਸਾਧ ਸਿੰਘ ਜੀ ਇਹ ਲੋਕ ਇਸ ਤਰ੍ਹਾਂ ਉਹਨਾਂ ਨੂੰ ਉੱਤਰ ਦੇਣਾ ਚਾਹੀਦਾ ਵਾ ਜੀ ਤੇ ਜਿਸ ਵੇਲੇ ਸਵਾਮੀ ਜੀ ਦੇ ਨਾਲ ਵੈਸ ਆਉਣੀਆਂ ਉਹਦੇ ਚ ਉਹਨਾਂ ਨੇ ਇੱਕ ਸ਼ਰਤ ਰੱਖੀ ਗਿਆਨੀ ਜੀ ਕਿ ਜਿੰਨਾ ਮੈਂ ਤੇਰੇ ਸਤਿਆਰਥ ਪ੍ਰਕਾਸ਼ ਨੂੰ ਗਲਤ ਸਾਬਤ ਕਰਦੇ ਆ ਮੈਂ ਤੇਰੇ ਸਾਹਮਣੇ ਤੇਰੇ ਗ੍ਰੰਥ ਦੇ ਪੰਨੇ ਪਾੜੂੰਗਾ ਉਹਨੇ ਪਰ ਮੁੜ ਕੇ ਛਪਣੇ ਨਹੀਂ ਚੱਲਦੇ। ਉਹਨੇ ਜਿੰਨੇ ਤਿੰਨ ਵਹਿਸਾਂ ਦੇ ਅੰਦਰ ਗ੍ਰੰਥ ਹੀ ਥੋੜਾ ਜਿਹਾ ਰਹਿ ਗਿਆ ਸੀ ਜਿਵੇਂ ਜੁੰਡੇ ਪੱਟ ਪੱਟ ਕੇ ਜਿਵੇਂ ਕਿਸੇ ਦੇ ਥੋੜੇ ਜਿਹੀ ਵਾਰ ਰਹਿ ਜਾਣ ਸਾਰੇ ਪੱਟੇ ਜਾਣ। ਕਹਿੰਦੇ ਤੇਰੇ ਸਤਿਆਰਥ ਪ੍ਰਕਾਸ਼ ਦਾ ਸਤਿਆਨਾਸ਼ ਕਰਕੇ ਛੱਡੂੰਗਾ ਗਿਆਨੀ ਦੇਵ ਸਿੰਘ ਜੀ। ਕਹਿੰਦੇ ਤੂੰ ਗਲਤ ਲਿਖਿਆ, ਤੂੰ ਲਿਖਿਆ ਗੁਰੂ ਨਾਨਕ ਅਨਪੜ੍ਹ ਸੀ, ਤੂੰ ਗੁਰੂ ਨਾਨਕ ਦੀ ਬਾਣੀ ਦੀ ਅਰਥੀ ਕਰਕੇ ਲਿਖਾ ਦੇ, ਬੋਲ ਜਪ ਜੀ ਦੀ ਤੁਕ ਬਣਾ ਕੀ ਮੈਂ ਅਨਪੜ੍ਹ ਦੱਸਦਾ, ਉਹਦੀ ਤਾਂ ਗੱਲ ਸਮਝ ਨਹੀਂ ਔਖੀ ਤੇਰੇ ਵਰਗੇ ਵਾਸਤੇ। ਵਿਦਿਆ ਕੀ ਹੈ? ਅੱਗੇ ਭਾਈ ਦਇਆ ਸਿੰਘ ਜੀ ਦੱਸ ਰਹੇ ਵਿਦਿਆ ਕੀ ਹੈ। ਇਸ ਕਰਕੇ ਸਾਸ ਵੀ ਉਹ ਸਵਾਮੀ ਦਯਾਨੰਦ ਨੂੰ ਸਾਡੇ ਦੋ ਬੰਦਿਆਂ ਨੇ ਉੱਤਰ ਦਿੱਤੇ, ਇੱਕ ਤਾਂ ਗਿਆਨੀ ਜਿੱਤ ਸਿੰਘ ਜੀ ਆਨੰਦਪੁਰ ਕਲੌੜ ਦੇ ਸਨ, ਤੇ ਇੱਕ ਦਿੱਤਾ ਉਹ ਮਹਾਤਮਾ ਜਿਹੜਾ ਤਰਖੇੜੀ ਜਿਹੜੀ ਮੈਂ ਤੁਹਾਨੂੰ ਵਚਨ ਕਰਨ ਲੱਗਿਆ ਸੁਣਾ ਰਿਹਾ ਸੀ। ਤੇ ਉਸ ਮਹਾਤਮਾ ਨੇ ਇੱਕ ਗ੍ਰੰਥ ਲਿਖਿਆ, ਉਹਦੇ ਉਹ ਅੱਜ ਗ੍ਰੰਥ ਸ਼ਾਇਦ ਮਿਲੇ ਜਾਂ ਨਾ ਮਿਲੇ ਕਿਤੇ, ਉਹ ਗ੍ਰੰਥ ਦਾ ਹੈਡਿੰਗ ਇਹੋ ਜਿਹਾ ਦਿੱਤਾ ਵੀ ਐਨ ਮੂੰਹ ਕੇ ਚਪੇੜ ਮਾਰਨ ਵਾਲੀ ਗੱਲ ਸੀ। ਉਹਦੇ ਤੇ ਲਿਖ ਦਿੱਤਾ ਸ਼ਬਦ ਐਸਾ ਲਿਖਿਆ ਕਿ ਕਿਉਂਕਿ ਉਹਨਾਂ ਦੇ ਅੰਦਰ ਰੜਕ ਪੈਂਦੀ ਸੀ ਵੀ ਇਹਨੇ ਗੁਰੂ ਨਾਨਕ ਦੀ ਨਿੰਦਿਆ ਲਿਖੀ ਹੈ, ਉਹਨੇ ਲਿਖਿਆ ਮਹਾਮੂੜ ਦਯਾਨੰਦ। ਅਰਥ ਕੀ ਬਣਿਆ? ਹੁਣ ਜਿਹਨੇ ਉਹ ਮਹਾਮੁਨੀ ਵਿਸ਼ੇਸ਼ ਦਾ ਅਵਤਾਰ ਜਿਹੜੇ ਮੰਨਦੇ ਸੀ ਉਹਨਾਂ ਦੇ ਹਿਰਦੇ ਨੂੰ ਅਕਲ ਆਉਣ ਵਾਲੀ ਬਾਤ ਸੀ, ਪਰ ਉਹ ਸਭ ਬੜਾ ਖੁੱਲਾ ਖੁਲਾਸਾ ਸੀ। ਤੇ ਉਹ ਸਾਧ ਸਿੰਘ ਜੀ ਮਹਾਤਮਾ ਨੇ ਕਿਤਾਬ ਲਿਖੀ, ਵਿਦਵਾਨ ਸੀ, ਲੋਕ ਲੋਹਾ ਮੰਨਦੇ ਸਨ ਇਸ ਗੱਲ ਦਾ। ਪੁਰਾਣੀ ਪਿਛਲੀ ਉਮਰ ਵਿੱਚ ਆ ਕੇ ਮਹਾਤਮਾ ਅੱਖੋਂ ਮਨਾਕੇ ਹੋ ਗਏ, ਅੱਖਾਂ ਦੀ ਜੋਤ ਕੁਛ ਉਹਨਾਂ ਦਾ ਸੇਵਕ ਇਹ ਦੱਸਦਾ ਸੀ। ਕਹਿੰਦੇ ਉਹਨਾਂ ਨੇ ਆਪ ਇੱਕ ਇਸ ਤਰ੍ਹਾਂ ਦੀ ਦਵਾਈ ਤਿਆਰ ਕੀਤੀ ਸੀ, ਕਹਿੰਦੇ ਵੀ ਹੁਣ ਇਹ ਸੰਸਾਰ ਨੂੰ ਹੋਰ ਨਹੀਂ ਦੇਖਣਾ, ਕਹਿੰਦੇ ਹੁਣ ਜਾਣ ਦਾ ਸਮਾਂ ਆ ਗਿਆ। ਉਹ ਦਵਾਈ ਪਾ ਕੇ ਆਪਣੀਆਂ ਅੱਖਾਂ ਆ ਕੇ ਬੰਦ ਕਰ ਲਈਆਂ ਸੀ। ਕੁਛ ਐਸੀ ਵੀ ਬਾਤ ਸੁਣੀ, ਉਹ ਮਹਾਤਮਾ ਦੇ ਕੋਲ ਸਾਡੇ ਇੱਕ ਗਿਆਨੀ ਪ੍ਰੇਮ ਸਿੰਘ ਜੀ ਸਾਡੇ ਵਿੱਚ ਇੱਥੇ ਜਿਹੜੇ ਕੁਛ ਚਿਰ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਸੀ, ਪੰਡਿਤ ਪ੍ਰੇਮ ਸਿੰਘ, ਬਹੁਤ ਵਿਦਵਾਨ ਸੀ। ਉਹ ਆ ਗਏ ਉੱਥੇ, ਉਹ ਮਹਾਤਮਾ ਆਮ ਹੀ ਕਹਿੰਦੇ ਸੀ ਅਹੰਕਰਮ ਅਸਮੀ, ਆ ਜਿਹੜੀ ਗੱਲ ਆਈ ਵੀ ਅਹੰਕਰਮ ਅਸਮੀ, ਬ੍ਰਹਮ ਹੈ, ਮੈਂ ਵੀ ਬ੍ਰਹਮ ਹੈ, ਤੂੰ ਵੀ ਬ੍ਰਹਮ ਹੈ, ਆਮ ਹੀ ਸੀ। ਗਿਆਨੀ ਜੀ ਨੇ ਆਪ ਦੱਸਿਆ ਮੈਨੂੰ, ਕਹਿੰਦੇ ਮੈਂ ਚੱਲਿਆ ਗਿਆ ਉੱਥੇ ਤਰਖੇੜੀ ਮਹਾਤਮਾ ਕੋਲ, ਕੜਾ ਦੋ ਰਾਮ ਖਾਨੀ ਕੋਲ ਜਿਹਾ ਨਾਮ ਸੀ, ਇਹਦੇ ਸਿੰਘ ਦੇ ਯਾਦ ਹੋ ਮੈਨੂੰ ਤਾਂ ਭੁੱਲਿਆ ਇਸ ਵੇਲੇ ਨਾਮ ਹੋ। ਤੇ ਉਹ ਸਾਧ ਸਿੰਘ ਜੀ ਪੈਰਾਂ ਦਾ ਖੜਕਾ ਸੁਣ ਕੇ ਮਹਾਤਮਾ ਪੁੱਛਦਾ, ਕਹਿੰਦਾ ਕੌਣ ਹੈ? ਕਹਿੰਦੇ ਜੀ ਬ੍ਰਹਮ। ਮੂਹਰੇ ਗਿਆਨੀ ਬੋਲਦਾ ਪੰਡਿਤ ਪ੍ਰੇਮ ਸਿੰਘ, ਕਹਿੰਦਾ ਬ੍ਰਹਮ। ਮਹਾਤਮਾ ਚੁੱਪ ਕਰਕੇ ਕਹਿੰਦੇ ਤੂੰ ਠੀਕ ਹੈ ਜਿਹੜੀ ਗੱਲ, ਪਰ ਤੂੰ ਕਮ ਸੇ ਕਮ ਤੇਰੇ ਨਾਂ ਤੋਂ ਹੋਊਗਾ ਕੋਈ। ਕਹਿੰਦਾ ਜੀ ਨਾਂ ਕੀ ਹੈ? ਬ੍ਰਹਮ ਹੈ ਬਸ, ਅੱਗੇ ਨਾ ਮਿਲ। ਤੁਸੀਂ ਉਹ ਕਹਿੰਦੇ ਹੋ ਮੈਂ ਵੀ ਬ੍ਰਹਮ, ਤੂੰ ਵੀ ਬ੍ਰਹਮ, ਹੁਣ ਦਵੈਸ ਕਿਉਂ ਕਰਦੇ ਹੋ? ਬ੍ਰਹਮ ਆ ਗਿਆ ਤੁਹਾਡੇ ਕੋਲ ਚੱਲ ਕੇ। ਗਿਆਨੀ ਪ੍ਰੇਮ ਸਿੰਘ ਬਹੁਤ ਤਕੜੇ ਵਿਦਵਾਨਾਂ ਚ ਸੀ। ਗਿਆਨੀ ਕਿਰਪਾਲ ਸਿੰਘ ਜੀ ਉਹ ਜਿਸ ਵੇਲੇ ਪੜ੍ਹਦੇ ਸੀ ਉਸ ਕਲਾਸ ਦਾ ਵਿਦਿਆਰਥੀ ਸੀ, ਪੁਰਾਣਾ ਸੀ। ਇਹਨਾਂ ਨੂੰ ਕੋਲ ਬੈਠੇ ਸੇਵਕ ਨੇ ਕਹਿਤਾ ਜੀ ਤਾਂ ਸੁਧਿਆ ਵਾਲਾ ਗਿਆਨੀ ਪ੍ਰੇਮ ਸਿੰਘ ਭਾਰਤ ਸਿੰਘ ਕੋਲ ਪਿੰਡ ਸੁਧਿਆ ਉੱਥੇ ਦਾ ਸੀ। ਕਹਿੰਦੇ ਉਹ ਗਿਆਨੀ ਕੀ ਕਰਦਾ, ਤੂੰ ਆਪਣਾ ਨਾਂ ਨੀ ਦੱਸਿਆ? ਕਹਿੰਦੇ ਜੀ ਮੈਂ ਤਾਂ ਨਾਂ ਦੱਸਿਆ ਸੀ, ਤੁਸੀਂ ਉਹ ਕਹਿੰਦੇ ਹੁਣੇ ਮੈਂ ਬ੍ਰਹਮ ਹਾਂ। ਗਿਆਨੀ ਨੇ ਐਸੀ ਖੁਰੀ ਉਸ ਨੂੰ, ਇੱਕ ਗੜਬੀ ਪਈ ਸੀ ਸੰਤਾਂ ਦੀ, ਉਹ ਚੁੱਕ ਕੇ ਗੜਬੀ ਖੂਹੀ ਚ ਮਾਰੀ, ਬਗਾ ਕੋਲੇ ਖੂਹੀ ਸੀ ਜਿੱਦੋਂ ਪਾਣੀ ਲੈਂਦੇ ਸੀ। ਦੇਖੋ ਵਿਦਵਾਨਾਂ ਦੀ ਬਹਿਸ ਕਿਸ ਤਰੀਕੇ ਨਾਲ ਹੋ ਰਹੀ ਹੈ, ਬਹਿਸ ਹੋ ਰਹੀ ਹੈ, ਗੜਬੀ ਸੁੱਕ ਦਿੱਤੀ। ਸੰਤਾਂ ਦਾ ਸੇਵਕ ਬੋਲਿਆ, ਕਹਿੰਦੇ ਜੀ ਤੁਹਾਡੀ ਗੜਬੀ ਪਾਣੀ ਦੀ, ਜਿਹੜੀ ਪਾਣੀ ਵਾਲੀ ਦੀ ਖੂਹੀ ਛੱਡਤੀ ਗਿਆਨੀ ਨੇ। ਕਹਿੰਦੇ ਉਹ ਗਿਆਨੀ ਚੰਚਲਤਾਈ ਕਰਦਾ, ਕਹਿੰਦਾ ਜੀ ਨਹੀਂ ਕੋਈ ਚੰਚਲਤਾਈ। ਕਹਿੰਦੇ ਗੜਬੀ ਛੱਡਦੀ? ਪਹਿਲਾਂ ਤਾਂ ਗਿਆਨੀ ਜੀ ਹੱਸ ਕੇ ਕਹਿੰਦੇ ਅਜੇ ਤੇਰੀ ਬਿਰਤੀ ਗੜਬੀਆਂ ਚ ਵਸੀ ਹੋਈ ਹੈ, ਅਜੇ ਬਾਹਰ ਨਿਕਲੀ ਨਹੀਂ ਹੈ, ਅਜੇ ਇੱਥੀਆਂ ਤੂੰ ਗੜਬੀਆਂ ਚ ਫਸਿਆ ਹੋਇਆ, ਤੂੰ ਤਿਆਰੀ ਕਰਦਾ, ਸਾਧ ਬਣਿਆ ਫਿਰਦਾ, ਤੂੰ ਕਰਦਾ ਗੜਬੀਆਂ ਚ, ਪਹਿਲਾਂ ਤਾਂ ਇੱਕ ਇਹ ਚੋਟ ਮਾਰੀ ਬਣਾ ਕੇ ਗਿਆ। ਉੱਥੇ ਇੱਕ ਗੋਤਾਖੋਰ ਬੈਠਾ ਸੀ, ਆਮ ਕਰਕੇ ਪਿੰਡਾਂ ਦੇ ਵਿੱਚ ਜਦੋਂ ਖੂਹਾਂ ਤੋਂ ਪਾਣੀ ਲੈਂਦੇ ਭਾਂਡੇ ਡੇਕ ਪੈ ਜਾਂਦੇ ਮਾਈਆਂ ਦੇ ਕੋਲ, ਉਹ ਜਿਹੜੇ ਫਿਰ ਗੋਤਾਖੋਰ ਸੀ ਉਹਦੇ ਚ ਪੜ੍ਹਦੇ ਰੁਪਈਆ ਤਿਆਰੀ ਲੈਂਦੇ, ਉਹਨਾਂ ਦੀ ਵੀ ਦਿਹਾੜੀ ਬਣੀ ਜਾਂਦੀ। ਉਹ ਗੋਤਾਖੋਰ ਸੀ, ਕਹਿੰਦੇ ਉਹ ਭਾਈ ਇੱਥੇ ਗੋਤਾਖੋਰ ਆਇਆ, ਕਹਿੰਦਾ ਜੀ ਮੈਂ ਹੈਗਾ। ਕਹਿੰਦੇ ਗੜਬੀ ਕੱਢਣ ਦੇ ਕਿੰਨੇ ਪੈਸੇ ਲਏਗਾ? ਕਹਿੰਦੇ ਜੀ ਮੈਂ ਦੇ ਦਿਓ ਜਿਹੜਾ ਦੇਣਾ ਰੁਪਈਆ, ਉਸ ਵੇਲੇ ਹੈਗਾ ਸੀ, ਕੋਈ ਅੱਠਿਆ ਨਹੀਂ ਦੇ ਦਿੰਦਾ ਰੁਪਈਆ ਦੇ, ਕਹਿੰਦੇ ਕਹਿੰਦਾ ਪੰਜ ਰੁਪਈਏ ਦੋਵਾਂ। ਪਹਿਲੇ ਸੰਤਾਂ ਦਾ ਹਿਰਦਾ ਠੰਡਾ ਕਰਦੇ ਗੜਜੀ ਗੜ ਕੇ ਲਿਆ ਦੇ ਰੁਪਈਏ ਪੰਜ ਦਿੰਦੇ ਉਹ ਪੰਜ ਦਾ ਪੰਜ ਰੁਪਏ ਦੀ ਕੀਮਤ ਸੀ ਉਸ ਵੇਲੇ ਅੱਠ ਆਨੇ ਤਾਂ ਦਿਹਾੜੀ ਸੀ ਸਾਰੀ ਮਜ਼ਦੂਰ ਦੀ ਉਹ ਕਹਿੰਦਾ ਜੀ ਠੀਕ ਹੈ ਮੈਂ ਕੱਢ ਲਿਆ ਮੈਂ ਜਦ ਉਹ ਕੁੜੀ ਚ ਵੜਨ ਲੱਗਿਆ ਗੈਰੀ ਕਹਿੰਦਾ ਗੱਲ ਸੋਹਣੇ ਤਨ ਕੋਲ ਰੁਪਈਏ ਪੰਜ ਦੇਣੇ ਮੇਰੇ ਅਨੁਸਾਰ ਗੜਜੀ ਗੜ ਕੇ ਲਹਿੰਗਾ ਤੂੰ ਕਹਿੰਦਾ ਜੀ ਦੱਸੋ ਕਹਿੰਦੇ ਜਦੋਂ ਤੇਰਾ ਸਿਰ ਮੂੰਹ ਸਾਰਾ ਕੁਝ ਪਾਣੀ ਚ ਡੁੱਬ ਜਾਏ ਨਾ ਜਾਂ ਤੇਰਾ ਗੜਬੀ ਨੂੰ ਹੱਥ ਪੈ ਜਾਏ ਤਾਂ ਮੈਨੂੰ ਕਹਿੰਦਾ ਦੱਸੀ ਵੀ ਗੜਬੀ ਲੱਭਗੀ ਉਹ ਕਹਿੰਦਾ ਜੀ ਕੋਈ ਡਬੋਲੀਆ ਹੋਰ ਲੈ ਲਓ ਕਹਿੰਦਾ ਕਿਉਂ ਕਹਿੰਦਾ ਜੀ ਜਦੋਂ ਪਾਣੀ ਦੇ ਚ ਮੈਂ ਡੁੱਬਿਆ ਹੋਊਗਾ ਕਹਿੰਦਾ ਆਵਾਜ਼ ਨੀ ਨਿਕਲਣੀ ਮੈਂ ਕਿਵੇਂ ਤੁਹਾਨੂੰ ਉੱਥੋਂ ਬੈਰਲੈਸ ਕਰ ਦੂੰਗਾ ਹੇਠਾਂ ਤੇ ਸੰਤ ਕਹਿੰਦੇ ਗਿਆਨੀ ਕੀ ਕਰਦਾ ਤੂੰ ਗੜਬੀ ਘਰਾਉਣ ਲੱਗਿਆ ਕਿ ਤੂੰ ਐਵੇਂ ਸਾਨੂੰ ਚੱਕੇ ਤੇ ਪਾ ਲਿਆ ਪਹਿਲਾਂ ਗੜਬੀ ਛੱਡ ਦਿੱਤੀ ਹੁਣ ਕੱਢ ਨੀ ਦਿੰਦਾ ਚੱਜ ਨਾਲ ਕਹਿੰਦੇ ਤੁਸੀਂ ਦੱਸੋ ਜੀ ਇਹ ਡਬੋਲੀਆ ਗੱਲ ਕਹਿੰਦੇ ਵੀ ਠੀਕ ਕਹਿੰਦਾ ਸੰਤ ਕਹਿੰਦੇ ਠੀਕ ਕਹਿੰਦਾ ਕਹਿੰਦਾ ਜੀ ਇਹ ਠੀਕ ਕਹਿੰਦਾ ਤੁਸੀਂ ਗੱਲ ਕਹਿੰਦੇ ਹੋ ਕਹਿੰਦੇ ਕਿਉਂ ਕਹਿੰਦੇ ਸੰਤ ਜੀ ਜਦੋਂ ਕੋਈ ਬ੍ਰਹਮ ਦੇ ਵਿੱਚ ਚਲਿਆ ਜਾਏ ਫਿਰ ਆਵਾਜ਼ ਨਹੀਂ ਨਿਕਲ ਸਕਦੀ ਬਾਹਰ ਤੇਰੀ ਆਵਾਜ਼ ਕਿਵੇਂ ਨਿਕਲਦੀ ਹੈ ਮੈਂ ਕਹਿੰਦਾ ਮਾਰੀ ਚੋਟ ਬਣਾ ਕੇ ਸਾਸ ਨੇ ਕੋਲਾ ਉੱਠਿਆ ਸੰਤ ਕਹਿੰਦੇ ਬਾਬਾ ਗਿਆਨੀ ਸਿਰੇ ਦੀ ਕਹਿੰਦੇ ਗੱਲ ਮਾਰੀ ਇਸ ਕਰਕੇ ਆਪ ਜੀ ਕੋ ਪਾਏ ਕੇ ਚੁੱਪ ਚਾਪ ਕੀਜੀਏ ਫਿਰ ਬੋਲ ਨਹੀਂ ਹੈ ਉੱਥੇ ਇਸ ਕਰਕੇ ਉਹਨੂੰ ਭਾਈ ਦਿਆ ਸਿੰਘ ਕਹਿੰਦੇ ਇੱਕ ਬਿਰਤੀ ਹੈ ਅੰਤਸ਼ਕਰਮ ਦੇ ਵਿੱਚ ਪੈਦਾ ਹੁੰਦੀ ਹੈ ਅਹੰ ਬ੍ਰਹਮ ਕਿ ਮੈਂ ਬ੍ਰਹਮ ਦਾ ਸਰੂਪ ਹਾਂ ਇਹ ਨਿਸ਼ਚਾ ਹੋ ਜਾਂਦਾ ਕਿ ਮੈਂ ਬ੍ਰਹਮ ਦਾ ਸਰੂਪ ਹਾਂ ਜਿਹੜਾ ਵੇਦ ਦੇ ਅੰਦਰ ਇਹ ਮਹਾਂਵਾਕ ਹੈ ਅਹੰ ਬ੍ਰਹਮ ਅਸਮੀ ਗੁਰਬਾਣੀ ਦੇ ਅੰਦਰ ਕਈ ਰੂਪਾਂ ਦੇ ਅੰਦਰ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁੰਦਾ ਹੈ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਤੇਰੇ ਅੰਦਰ ਵੀ ਬਾਹਰ ਵੀ ਬ੍ਰਹਮ ਦਾ ਸਰੂਪ ਹੈ ਇਹ ਸਾਸ ਵੀ ਉਸ ਵੇਲੇ ਬਿਰਤੀ ਜਦੋਂ ਪੈਦਾ ਹੁੰਦੀ ਹੈ
ਦੋਹਰਾ ਬਿਰਤ ਅਖੰਡਾ ਕਾਰਿਆਸ ਵਿਦਿਆ ਨਾਮ ਸੁਜਾਨ
ਅਹੰ ਬ੍ਰਹਮ ਜਦੋਂ ਸਾਸ ਅਹੰ ਬ੍ਰਹਮ ਦਵੈਤ ਨਾ ਹੋਏ ਫਿਰ ਦਵੈਤ ਇੱਥੇ ਖਤਮ ਹੁੰਦੀ ਹੈ ਆਹ ਜਗ੍ਹਾ ਟਿਕਾਣਾ ਹੈ ਜਿੱਥੇ ਦਵੈਤ ਮਿਟਦੀ ਹੈ ਭਾਈ ਕਨਈਆ ਜੀ ਇੱਥੇ ਪਹੁੰਚ ਗਏ ਸੀ ਸਾਧ ਸਿੰਘ ਜੀ ਮੁਸਲਮਾਨ ਦਿਸਣ ਤੇ ਹਟ ਗਿਆ ਸੀ ਸਾਰਿਆਂ ਨੂੰ ਪਾਣੀ ਇੱਕ ਸਾਰ ਪਿਆ ਰਹੇ ਸੀ ਇਹ ਅਵਸਥਾ ਹੈ ਹੜ ਧਾਰ ਕੇ ਨਹੀਂ ਹੁੰਦੀ ਵਕਤ ਜੇ ਕਈ ਵੀ ਹੜ ਧਾਰ ਕੇ ਹੋ ਜਾਏ ਹੜ ਧਾਰ ਕੇ ਕਿੱਥੇ ਸਾਧ ਸਿੰਘ ਜੀ ਇਹਦਾ ਤਾਂ ਬਲਕੇ ਸਮਾਂ ਫਿਰ ਨੁਕਸਾਨ ਹੋ ਜਾਂਦਾ ਅੱਗੇ ਤੋਂ ਰਹੀ ਹੈ ਨਾ ਇੱਕ ਵੇਦਾਂਤੀ ਵੇਦਾਂਤ ਪੜ੍ਹਨ ਲੱਗਿਆ ਵੇਦਾਂਤ ਦੇ ਅੰਦਰ ਇਹੀ ਗੱਲ ਆਉਂਦੀ ਹੈ ਤੂੰ ਵੀ ਬ੍ਰਹਮ ਹੈ ਵੀ ਬ੍ਰਹਮ ਬ੍ਰਹਮ ਹੈ ਬ੍ਰਹਮ ਹੈ ਬਸ ਬਾਹਰ ਵੀ ਬ੍ਰਹਮ ਅੰਦਰ ਵੀ ਬ੍ਰਹਮ ਉਹ ਜਿਉਂ ਲੱਗਿਆ ਰਟਣਾ ਅਵਸਥਾ ਜੇ ਬਣੀ ਨਹੀਂ ਸੀ ਇੱਕ ਸਾਸ ਜੀ ਹਾਥੀ ਆਵੇ ਹਾਥੀ ਮਸਿਆ ਹੋਇਆ ਉਹ ਹਾਥੀ ਵਾਲਾ ਹਾਕਾ ਮਾਰਦਾ ਉਹ ਭਾਈ ਪਰੇ ਹੋ ਜਾ ਪਰੇ ਹੋ ਜਾ ਨੁਕਸਾਨ ਹੋ ਜੂਗਾ ਕਹਿੰਦਾ ਨਹੀਂ ਇਹ ਵੀ ਬ੍ਰਹਮ ਮੈਂ ਵੀ ਬ੍ਰਹਮ ਇਹ ਵੀ ਬ੍ਰਹਮ ਮੈਂ ਵੀ ਬ੍ਰਹਮ ਹਾਥੀ ਆਵੇ ਚੱਕਿਆ ਸੁਣਨਾ ਪਟਕਾ ਕੇ ਮਾਰਿਆ ਧਰਤੀ ਤੇ ਤੋੜ ਤੇ ਗੋਡੇ ਬੂਟੇ ਸਾਰੇ ਤੇ ਉਹਦਾ ਸਾਸ ਜੀ ਆਪਣੇ ਉਹਨੂੰ ਗੁਰੂ ਨੂੰ ਕਹਿੰਦਾ ਕਹਿੰਦਾ ਜੀ ਇਹ ਗੱਲ ਕੀ ਆ ਵੀ ਮੇਰੇ ਤਾਂ ਬ੍ਰਹਮ ਨੇ ਕਹਿੰਦਾ ਗੋਡੇ ਤੋੜ ਦਿੱਤੇ ਉਹ ਜਿਹੜਾ ਹਾਥੀ ਵਾਲਾ ਸੀ ਉਹ ਕਹਿੰਦਾ ਵੀ ਤੈਨੂੰ ਹਾਥਾ ਬ੍ਰਹਮ ਦਿਸ ਗਿਆ ਹਾਥੀ ਕਹਿੰਦਾ ਤੈਨੂੰ ਮੈਂ ਬ੍ਰਹਮ ਨਾ ਦਿਸਿਆ ਜਿਹੜਾ ਹਾਕਾ ਮਾਰਦਾ ਵੀ ਪਰੇ ਹੋ ਜਾ ਤੂੰ ਤੈਨੂੰ ਹਾ ਬ੍ਰਹਮ ਦਿਸ ਗਿਆ ਮੈਂ ਨੀ ਬ੍ਰਹਮ ਦਿਸਿਆ ਤੈਨੂੰ ਐ ਸਾਸ ਜੀ ਕਈ ਜਿਹੜੇ ਨਾ ਕੱਚੇ ਆਪਣਾ ਨੁਕਸਾਨ ਕਰਾ ਦਿੰਦੇ ਨੇ ਇਹੋ ਜਿਹੇ ਬਸੇਰੇ ਤੁਰੇ ਫਿਰਦੇ ਜਿਹੜੇ ਅਨੁ ਬ੍ਰਹਮ ਸਮੀ ਵਾਲੇ ਗੱਲਾਂ ਨਾਲ ਨੀ ਗੱਲੀ ਹੋ ਸੁਆਗਰ ਭੈਣੇ ਕੰਤ ਨਾ ਕਹੂੰ ਮੈਂ ਮਿਲਿਆ ਸੋ ਇਸ ਕਰਕੇ ਅੱਗੇ ਹੁਣ ਦੋਹਰੇ ਦਾਦੇ ਫਿਰ ਹੋਰ ਭਾਈ
ਦੋਹਰਾ ਬਿਰਤ ਅਖੰਡਾ ਕਾਰਿਆਸ ਵਿਦਿਆ ਨਾਮ ਸੁਜਾਨ
ਉੱਤਰ ਦੇ ਰਹੇ ਵੀ ਵਿਦਿਆ ਕੀ ਹੈ ਕਹਿੰਦੇ ਜਦੋਂ ਅਹੰ ਬ੍ਰਹਮ ਅਸਮੀ ਵਾਲੀ ਬਿਰਤੀ ਅਖੰਡਾਕਾਰ ਬਿਰਤੀ ਕਹਿੰਦੇ ਅਖੰਡਾਕਾਰ ਕੀ ਹੈ ਇਹਦਾ ਅਰਥ ਗੁਰੂ ਗੋਬਿੰਦ ਸਿੰਘ ਜੀ ਕਰਦੇ ਬੜਾ ਸੁੰਦਰ ਕਹਿੰਦੇ ਖੰਡੇ ਉਹ ਜੋ ਨਾ ਜਾਏ ਜਿਹਦਾ ਟੁਕੜਾ ਨਾ ਹੋ ਸਕੇ ਜੋ ਅਲੱਗ ਨਾ ਹੋ ਸਕੇ ਜਿਹੜਾ ਇੱਕ ਰਸ ਰਹੇ ਖੰਡੇ ਉਹ ਜੋ ਨਾ ਜਾਏ ਸੋ ਅਖੰਡ ਜੋ ਕੋ ਉਹ ਕਹਿੰਦੇ ਅਖੰਡ ਦਾ ਸਰੂਪ ਉਹ ਹੈ ਅਖੰਡ ਸਰੂਪ ਜਿਵੇਂ ਅਖੰਡ ਪਾਠ ਉਹ ਕਹਿੰਦੇ ਜਿਹੜੇ ਵਿਚਾਰੇ ਟੁੱਟੇ ਨਾ ਬਿਰਤੀ ਅਖੰਡਾਕਾਰ ਕੇ ਇੱਕ ਰਸ ਬ੍ਰਹਮ ਦਾ ਸਰੂਪ ਹੀ ਜਿਵੇਂ ਭਾਈ ਰਾਮ ਕੌਰ ਜੀ ਭਾਈ ਗੁਰਬਖਸ਼ ਸਿੰਘ ਜੀ ਹੋਏ ਅਖੰਡਾਕਾਰ ਬਿਰਤੀ ਰਹਿੰਦੀ ਸੀ ਹਰ ਵੇਲੇ ਤੁਰਕਾਂ ਨੇ ਸਾਰਾ ਡੇਰਾ ਲੁੱਟ ਲਿਆ ਮਹਾਤਮਾ ਦਾ ਬਾਬੇ ਬੁੱਢੇ ਸਾਹਿਬ ਦੀ ਬੰਸ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਮਾਤਾ ਨੇ ਕਿਹਾ ਸੀ ਪੁੱਤਰ ਮਾਤਾ ਗੁਜਰ ਕੌਰ ਤੇ ਮਾਤਾ ਨਾਨਕੀ ਨੌ ਸੱਸ ਦੋਨਾਂ ਨੇ ਸਾਹ ਸਿੰਘ ਕਿਹਾ ਕਹਿੰਦੇ ਵੀ ਜਿਹੜੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਸੁਖਣੀ ਸਾਹਿਬ ਬ੍ਰਹਮ ਗਿਆਨੀ ਦੀ ਗੱਲ ਆਉਂਦੀ ਹੈ ਆਤਮ ਗਿਆਨੀ ਦੀ ਇਹ ਬੇਟਾ ਇਸ ਤਰ੍ਹਾਂ ਦੇ ਗੁਰੂ ਸਾਹਿਬ ਆਪ ਹੀ ਸੀ ਜਾਂ ਸਿੱਖਾਂ ਚ ਵੀ ਹੁੰਦੇ ਹੈ ਮਾਤਾ ਗੁਜਰ ਕੌਰ ਕਹਿੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਕਹਿੰਦੇ ਮਾਤਾ ਗੁਰੂ ਸਾਹਿਬ ਤਾਂ ਬਹੁਤ ਵੱਡੇ ਸਮਰਾਥਨ, ਇਹ ਤਾਂ ਐਸੀਆਂ ਦਿਲਤੀਆਂ ਪੈਦਾ ਕਰਨ ਵਾਲੇ ਸਿੱਖਾਂ ਨੂੰ ਪੈਦਾ ਕਰ ਦਿੰਦੇ ਆ। ਬ੍ਰਹਮ ਗਿਆਨੀ ਗੁਰੂ ਤਾਂ ਆਪ ਹੈ, ਕਹਿੰਦੇ ਸਿੱਖ ਵੀ ਹੁੰਦੇ ਆ। ਕਹਿੰਦੇ ਫਿਰ ਮੈਨੂੰ ਦਰਸ਼ਨ ਕਰ, ਕਹਿੰਦੇ ਦੂਰ ਬੜੇ ਨੇ ਇਸ ਵੇਲੇ। ਮਾਤਾ ਜੀ ਕਹਿੰਦੇ ਬੁਲਾ ਲਓ। ਕਹਿੰਦੇ ਚੰਗਾ ਮਾਤਾ, ਫਿਰ ਤੂੰ ਪ੍ਰਸ਼ਾਦਾ ਤਿਆਰ ਕਰ, ਮੈਂ ਬੁਲਾਉਣਾ। ਗੁਰੂ ਸਾਹਿਬ ਨੇ ਅੰਤਰ ਧਿਆਨ ਹੋ ਕੇ ਅੰਦਰ ਅੰਤਰਿਸ਼ ਕਰਨ ਚੋਂ ਆਵਾਜ਼ ਦਿੱਤੀ, ਭਾਈ ਰਾਮ ਕੌਰ ਜੀ ਮਾਤਾ ਜੀ ਪ੍ਰਸ਼ਾਦਾ ਤਿਆਰ ਕਰਨ ਲੱਗੇ ਨਾ, ਇਹ ਪ੍ਰਸ਼ਾਦਾ ਛਕ ਲਓ। ਰਵਿਦਾਸ ਨਗਰ ਕਿਤੇ ਅੰਮ੍ਰਿਤਸਰ ਸਾਹਿਬ ਸਾਹਿਬ ਸਿੰਘ ਜੀ ਉਸ ਵੇਲੇ ਆਵਾਜ਼ ਸੁਣੀ, ਸੇਵਕ ਨੂੰ ਕਹਿੰਦੇ ਘੋੜੀ ਤਿਆਰ ਕਰ, ਘੋੜੀ ਤਿਆਰ ਕਰਨ ਲਿਆ ਕਰੋ, ਮੈਂ ਅਨੰਦਪੁਰ ਸਾਹਿਬ ਨੂੰ ਚੱਲੇ, ਤੁਸੀਂ ਆ ਜਾਓ, ਮੈਂ ਇਕੱਲੇ ਹੀ ਆਊਂਗਾ। ਪਹਿਲਾਂ ਜੰਗਲ ਵਿਚ ਆ ਕੇ ਸੋਚਦੇ ਵੀ ਹੁਣ ਕੋਈ ਦੇਖਦਾ ਤਾਂ ਨੀ ਆਲੇ ਦੁਆਲੇ, ਕਿਉਂਕਿ ਕਰਾਮਾਤ ਗੁਰੂ ਘਰ ਵਿਚ ਕਹਿਰ ਕਹਿੰਦੇ ਆ, ਜਿਹੜੀ ਕਰਾਮਾਤ ਲੋਕਾਂ ਦੀ ਪੂਜਾ ਕਰਾਉਣ ਵਾਸਤੇ ਉਹ ਹੈ ਕਹਿਰ। ਕਹਿੰਦੇ ਨੇ ਸੱਚੇ ਪਾਤਸ਼ਾਹ, ਜੇ ਮੈਂ ਟਾਈਮ ਤੇ ਨਾ ਆਇਆ ਰੋਟੀ ਖਾਣ ਤਾਂ ਵੀ ਤੇਰੇ ਹੁਕਮ ਦੀ ਲੰਘਣਾ, ਪਰ ਹੁਣ ਜੇ ਮੈਂ ਇੱਕ ਘੋੜੀ ਦੁਆਰਾ ਆਉਣਾ ਫਿਰ ਤਾਂ ਟਾਈਮ ਬਹੁਤ ਲੱਗਣਾ, ਵੀ ਮੈਂ ਹੁਣ ਮਹਾਰਾਜ ਜਿਹੜੀ ਤਾਕਤ ਤੋਂ ਬਖਸ਼ੀ ਹੈ ਮੈਂ ਉਹ ਵਰਤਣ ਲੱਗਿਆ, ਮੇਰੇ ਤੇ ਖੁਸ਼ ਰਹੀ। ਘੋੜੀ ਦੇ ਸਮੇਤ ਹੀ ਸਾਧ ਸਿੰਘ ਜੀ ਇੱਕ ਸ਼ਿਵ ਮਾਤਰ ਚ ਅਨੰਦਪੁਰ ਸਾਹਿਬ ਪਹੁੰਚ ਗਏ। ਉਧਰੋਂ ਲੰਗਰ ਤਿਆਰ ਜਦੋਂ ਹੋਇਆ, ਉਨੀ ਦੇਰ ਤਾਂ ਤੁਰੀਆਂ ਆਏ ਘੋੜੀ ਤੇ ਆਏ, ਜਦੋਂ ਲੰਗਰ ਤਿਆਰ ਹੋ ਗਿਆ, ਮਾਤਾ ਫਿਰ ਕਹਿੰਦੀ ਲੰਗਰ ਤਿਆਰ ਹੈ ਬੇਟਾ, ਆਏ ਵੀ ਅਜੇ ਬ੍ਰਹਮ ਗਿਆਨੀ। ਕਹਿੰਦੇ ਮਾਤਾ ਆ ਹੀ ਰਹੇ, ਹੁਕਮ ਕਰ ਦਿੱਤਾ ਕਿ ਭਾਈ ਸਾਹਿਬ ਜਲਦੀ ਪਹੁੰਚੋ। ਕਹਿੰਦੀ ਫਿਰ ਤਾਂ ਆਇਆ ਆਓ, ਪਹਿਲਾਂ ਕਹਿੰਦੇ ਆਈ ਆ ਜਾਓ। ਪਹੁੰਚ ਕੇ ਸਿੱਧੀ ਦੇ ਬਾਦ ਨਾਲ ਸਾਈ ਦੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਨੇ ਇਹਨੂੰ ਯਾਦ ਕੀਤਾ, ਸੇਵਕ ਪਿੱਛੇ ਤੁਰੇ ਆਉਂਦੇ, ਕਹਿੰਦੇ ਭਾਈ ਸਾਹਿਬ ਉਧਰ ਜਾਓ, ਮਾਤਾ ਯਾਦ ਕਰਦੀ ਹੈ, ਲੰਗਰ ਛਕਾਉਣਾ ਇਹਨਾਂ ਨੇ। ਮਾਤਾ ਨੇ ਪ੍ਰਸ਼ਾਦਾ ਛਕਾਇਆ, ਜੂਠੇ ਬਰਤਨ ਸਿੱਖ ਦੇ ਆਪ ਮਾਂਜੇ, ਪੱਖਾ ਚੱਲਦੀ ਹੈ, ਇਹ ਵੀ ਪਤਾ ਵੀ ਦਾਲ ਕਿਹੜੀ ਹੈ, ਸਬਜ਼ੀ ਕਿਹੜੀ ਹੈ, ਨੂਨ ਮਿਰਚ ਹੈ ਜਾਂ ਨਹੀਂ ਹੈ। ਔਰ ਇਹ ਵੀ ਨਾਲ ਸੇਵਕ ਨੂੰ ਦੱਸਣਾ ਪੈਂਦਾ, ਬਾਬਾ ਜੀ ਬਸ ਕਰੋ ਹੁਣ, ਬਸ ਹੋਰ ਰੋਟੀ ਦੀ ਲੋੜ ਨਹੀਂ ਹੈਗੀ। ਅੱਛਾ ਬਸ ਕਰ ਦਈਏ, ਹਾਂ ਭਾਈ ਬਸ ਕਰ ਦੇ, ਕੋਈ ਪਤਾ ਹੀ ਨਹੀਂ, ਇਹ ਅਵਸਥਾ ਸੀ। ਤੇ ਉਹ ਭਾਈ ਰਾਮ ਕੌਰ ਦਾ ਡੇਰਾ ਤੁਰਕਾ ਨਹੀਂ ਡੁੱਟ ਗਿਆ। ਜਦੋਂ ਪਿੱਛੋਂ ਸਾਹ ਸਿੰਘ ਪਤਾ ਲੱਗਿਆ, ਹਾਕਮ ਜਿਹੜਾ ਵੱਡਾ ਸੀ ਉਹ ਕਹਿੰਦਾ, ਉਹ ਮੂਰਖ ਇਹੋ ਜਿਹੇ ਦਰਵੇਸ਼ ਦਾ ਤੁਸੀਂ ਡੇਰਾ ਲੁੱਟਿਆ, ਲੋੜਾ ਕਰਿਆ ਤੁਸੀਂ, ਚਲੋ ਜਾ ਕੇ ਸਮਾਨ ਮੋੜ ਕੇ ਆਓ। ਸਰ ਆਪ ਆਇਆ, ਉਹ ਹਾਕਮ ਆ ਕੇ ਪੁੱਛਦਾ, ਬਾਬਾ ਜੀ ਇਹ ਮੂਰਖਾਂ ਨੇ ਤੁਹਾਡਾ ਡੇਰਾ ਲੁੱਟ ਲਿਆ। ਕਹਿੰਦੇ ਹੈਂ? ਕਹਿੰਦੇ ਡੇਰਾ ਲੁੱਟ ਲਿਆ ਜੀ ਤੁਹਾਡਾ, ਦੇਖੋ ਤਾਂ ਕਿਹੜੀ ਕਿਹੜੀ ਚੀਜ਼ ਹੈ, ਮੈਨੂੰ ਲਿਸਟ ਬਣਾ ਕੇ ਦਿਓ। ਐ ਨੇਤਰ ਖੁੱਲੇ, ਸਾਹਮਣੇ ਬਾਜਾਂ ਦਾ ਅੱਡਾ ਸੀ ਜਿਹਦੇ ਤੇ ਬਾਜ ਬਹਿੰਦੇ ਸੀ ਰੇਸ਼ਮ ਦੇ ਡੋਰੇ। ਕਹਿੰਦੇ ਭਾਈ ਮੇਰੇ ਰੇਸ਼ਮ ਦੇ ਡੋਰੇ ਚੱਕ ਲੈ ਗਿਆ ਕੋਈ ਤੁਹਾਡਾ ਬੰਦਾ, ਉਹ ਨੀ ਦਿਸਦੇ ਇੱਥੇ, ਅੱਗੇ ਬਾਕੀ ਸਮਾਨ ਦਾ ਕੋਈ ਪਤਾ ਨੀ, ਅਵਸਥਾ ਏਡੀ ਬੜੀ ਉੱਚੀ ਹੈ। ਸਾਹ ਸਿੰਘ ਜੀ ਬ੍ਰਹਮ ਗਿਆਨੀ, ਕਮਾਉਣਾ ਹੀ ਸੌਖਾ, ਬਣਨਾ ਬੜਾ ਔਖਾ। ਇਹ ਮਜਨੂੰ ਖਾਣੇ ਲੱਡੂ ਦਾ ਲੱਡੂ ਖਾਣੇ ਮਜਨੂੰ ਬਥੇਰੇ ਤੁਰੇ ਫਿਰਦੇ ਆ, ਬ੍ਰਹਮ ਗਿਆਨੀ ਕਮਾਉਣਾ ਹੋਰ। ਸਾਹ ਸਿੰਘ ਜੀ ਮਹਾਰਾਜ ਸਾਹਿਬ ਬਖਸ਼ਿਸ਼ ਕਰੇ, ਰਾਜੇ ਵਾਲੇ ਮਹਾਤਮਾ ਇੱਕ ਸਾਖੀ ਸੁਣਾਇਆ ਕਰਦੇ ਸੀ, ਕਹਿੰਦੇ ਇਸ ਤਰ੍ਹਾਂ ਬ੍ਰਹਮ ਗਿਆਨੀਆਂ ਦਾ ਸ਼ਹਿਰ ਹੀ ਬਚਦਾ ਸੀ, ਨਿਕਲਿਆ ਇੱਕ ਬਣਾ, ਇੱਕ ਨਿਕਲਿਆ ਸੀ ਸਾਰੇ ਸ਼ਹਿਰ ਚ। ਪਰ ਉਹ ਵਿਚਾਰ ਅਖੰਡਾਕਾਰ ਬਿਰਤੀ ਜਦੋਂ ਹੋ ਜਾਏ ਬ੍ਰਹਮ ਰੂਪ ਦੇ ਅੰਦਰ, ਉਹ ਫਿਰ ਸਾਸੀ ਉਹਦੇ ਨਾਲ ਦਵੈਤ ਸਾਰੀ ਖਤਮ ਹੋ ਜਾਂਦੀ ਹੈ। ਬਿਰਤ ਅਖੰਡਾਕਾਰ ਅਸ, ਇਹਦਾ ਨਾਮ ਕੀ ਹੈ ਫਿਰ? ਕਹਿੰਦੇ ਵਿਦਿਆ ਨਾਮ ਸੁਜਾਨ, ਇਹਦਾ ਨਾਮ ਹੈ ਵਿਦਿਆ, ਆ ਹੈ ਵਿਦਿਆ। ਆ ਵਿਦਿਆ ਕਿੰਨੇ ਪੜ੍ਹੇ ਹੋਏ ਆ ਭਾਈ ਜੀ, ਕਹਿੰਦੇ ਪੀ ਐਚ ਡੀ ਕੀਤੀ ਹੋਈ ਹੈ, ਤੇ ਉਹ ਕੱਖ ਦੇ ਵੀ ਨੀ ਨਿਕਲਦੇ ਜਦੋਂ ਆ ਵਿਦਿਆ ਨੀ। ਸਾਹ ਸਿੰਘ ਆਪਣੇ ਆਪੇ ਦੇ ਗਿਆਨ ਵਾਲੀ ਵਿਦਿਆ, ਕਿਤੇ ਅੱਖਰਾਂ ਦੀਆਂ ਪੜ੍ਹਾਈਆਂ ਹੀ ਨੀ ਸਾਹ ਸਿੰਘ ਜੀ ਨੇ। ਤੇ ਇਹ ਜਿਹੜੀ ਵਿਦਿਆ ਹੈ ਤਾਂ ਬੁੱਧ ਦੇ ਅਧੀਨ ਹੈ, ਇਹ ਅਸਲੀ ਹੈ ਬ੍ਰਹਮ ਗਿਆਨ ਦੀ ਵਿਦਿਆ। ਇਹ ਜਿਹੜੀ ਵਿਦਿਆ ਅਵਿਦਿਆ ਦਾ ਨਾਸ ਕਰਨ ਵਾਲੀ ਹੈ, ਜਿਹੜੀ ਵਿਦਿਆ ਰੋਜੀ ਰੋਟੀ ਦਾ ਸਾਧਨ ਬਣੀ ਹੋਈ ਹੈ ਅਵਿਦਿਆ ਨੂੰ ਨਾਸ ਨਹੀਂ ਕਰਦੀ, ਉਹ ਤਾਂ ਸਾਹ ਸਿੰਘ ਜੀ ਵਿਦਿਆ ਥੋੜੀ ਹੈ, ਉਹ ਤਾਂ ਵਿਦਿਆ ਹੀ ਹੈ। ਵਿਦਿਆ ਕੌਣ ਪੈਦਾ ਉਸ ਰੋਜੀ ਰੋਟੀ ਵਾਸਤੇ, ਚਾਹੇ ਕੋਈ ਸਾਹ ਸਿੰਘ, ਕੋਈ ਵਾਹੇ ਖੋਤੀ, ਕੋਈ ਵਾਹੇ ਪੋਥੀ, ਕੋਈ ਪੋਥੀਆਂ ਦੀ ਕਮਾਈ ਖਾਈ ਜਾਏ, ਕੋਈ ਸਾਹ ਸਿੰਘ ਖੋਤੀਆਂ ਦੀ ਖਾਈ ਜਾਏ, ਘੁਮਿਆਰ ਖੋਤੀਆਂ ਦੀ ਕਮਾਈ ਖਾਂਦੇ ਹੈ, ਤੇ ਬਹੁਤ ਸਾਰੇ ਭਾਈ ਪੋਥੀਆਂ ਦੀ ਖਾਂਦੇ ਹੈ, ਇਹ ਵਚਨ ਕਰਦੇ ਸੀ ਵੱਡੇ ਮਹਾਂਪੁਰਸ਼। ਤੇ ਇਹ ਨਾਮ ਸੁਜਾਨ ਹੈ ਭਾਈ ਗੁਰਮੁਖੋ, ਕਹਿੰਦੇ ਇਹਦਾ ਨਾਮ ਵਿਦਿਆ ਹੈ।
ਕਾਰਨ ਕਾਰਜ ਭੇਦ ਤੇ ਦੁਬਦਾਹਨ ਅਗਿਆਨ,
ਕਾਰਨ ਕੀ ਹੈ? ਸੰਸਾਰ ਦਾ ਕਾਰਨ ਅਗਿਆਨ ਹੈ, ਅਗਿਆਨ ਚ ਉਹ ਸੰਸਾਰ ਆ, ਉਹ ਮਾਇਆ ਦਾ ਰੂਪ ਹੈ, ਮਾਇਆ ਕਾਰਨ ਹੈ, ਕਾਰਨ ਕਾਰਜ ਭਾਸ਼ਵਦ ਬਣੇ ਹੈ। ਕਹਿੰਦੇ ਕਾਰਜ ਤਾਂ ਸੰਸਾਰ ਦਾ ਹੋ ਗਿਆ, ਇਹਦਾ ਕਾਰਨ ਮਾਇਆ ਹੋ ਗਈ। ਕਾਰਨ ਕਾਰਜ ਭੇਦ ਜਿਹੜਾ ਇਹ ਦੁਬਦਾ ਸੀ ਨਾ, ਇਰਫਾਨ ਅਗਿਆਨ ਨਾਸ ਹੋ ਗਿਆ, ਦੁਰਦਾ ਹੀ ਨਾਸ ਹੋ ਗਈ, ਦੁਰਦਾ ਬੋਰੀ ਮਨ ਬੋਲ ਆਇਆ, ਝੂਠੇ ਲਾਲ ਚਰਨ ਤੋਂ ਆਇਆ, ਦੁਖਦਾ ਨਾਸ਼ ਹੋ ਗਏ।
ਜੋ ਭਾਈ ਤਨ ਇੰਦਰੀ ਮਨ ਪ੍ਰਾਣ ਅਨਾਤਮ।
ਹੁਣ ਸਾਧ ਸਿੰਘ ਜੀ ਇਹ ਉੱਤਰ ਦੇ ਦਿੱਤਾ ਕਿ ਇਹਨੂੰ ਅਵਿਦਿਆ ਕਹਿੰਦੇ ਨੇ। ਅੱਗੇ ਹੁਣ ਸਾਧ ਸਿੰਘ ਜੀ ਬੰਧਨ ਚੱਲਿਆ। ਚੌਥੇ ਨੰਬਰ ਤੇ ਭਾਈ ਸਾਹਿਬ ਨੂੰ ਪੁੱਛਿਆ ਜੀ ਬੰਧਨ ਕੀ ਹੈ, ਤੇ ਆਪ ਜੀ ਹੁਣ ਬੰਧਨ ਦੱਸਣ ਲੱਗ ਗਏ ਨੇ। ਕਹਿੰਦੇ ਤਨ ਇੰਦਰੀ ਮਨ ਪ੍ਰਾਣ ਅਨਾਤਮ। ਤਨ ਸਰੀਰ ਤੇ ਇੰਦਰੀਆਂ, ਜਿਹੜੇ ਕਰਮ ਇੰਦਰੇ ਗਿਆਨ ਇੰਦਰੇ, ਇਹਨਾਂ ਨੂੰ ਇੰਦਰੀਆਂ ਕਿਹਾ ਹੈ। ਮਨ ਜਿਹੜੀ ਸਾਧ ਸਿੰਘ ਜੀ ਸਤੋਮਈ ਦੇ ਅੰਸ਼ ਹੈ ਜਿਹੜੀ, ਤੇ ਉਸ ਤੋਂ ਮਨ ਬਣਿਆ। ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਦੇ ਜਨਮ, ਤੇ ਇਹ ਜਿਹੜਾ ਸਤੋ ਅੰਸ਼ ਗੁਤਮ ਕੀ ਜੋ ਹੈ, ਤਾਂ ਤੇ ਅੰਤ ਹੈ ਕਰਨ ਵਜੋਂ ਹੈ। ਅੰਤ ਕਰਨ ਕਿਵੇਂ ਬਣਦਾ ਹੈ? ਪੰਜੇ ਤੱਤਾਂ ਦੀ ਸਤੋਮਈ ਅੰਸ਼ ਤੋਂ। ਸੋ ਕਿਉਂ ਸਾਸੀ ਮਨ ਪ੍ਰਾਣ, ਪ੍ਰਾਣ ਕੀ ਵਾਯੂ ਹਵਾ ਜਿਹੜੀ ਹੈ, ਇਹ ਪੰਜ ਕਿਸਮ ਦਾ ਹੈ। ਪ੍ਰਾਣ ਸਮਾਨ ਉਪਾਨ ਉਦਾਨ ਗਿਆਨ ਨਾਗ ਪੂਰਮ ਕਰਕਲ ਦੇਵਦੱਤ ਨਿਜੈ। ਪੰਜ ਉਪ ਪ੍ਰਾਣ, ਪੰਜ ਪ੍ਰਾਣ ਵੱਡੇ, ਇਹ ਦਸ ਕਿਸਮ ਦੇ ਪ੍ਰਾਣ ਹੈ ਆਪਣੇ ਅੰਦਰ। ਪ੍ਰਾਣ ਇਹ ਸਭ ਕੁਝ ਕੀ ਹੈ? ਕਹਿੰਦੇ ਅਨਾਤਮ, ਇਹ ਤੇਰਾ ਸਰੂਪ ਨਹੀਂ ਹੈ, ਇਹ ਤਾਂ ਤੱਤਾਂ ਦਾ ਸਰੂਪ ਹੈ। ਤੂੰ ਇਹਨੂੰ ਆਪਣਾ ਮੰਨੀ ਬੈਠਾ, ਦੇਹ ਨੂੰ ਆਪਣਾ ਮੰਨੀ ਬੈਠਾ, ਦੇਹ ਪੰਜਾਂ ਤੱਤਾਂ ਦੀ ਹੈ। ਮਨ ਹੈ ਜਿਹੜਾ ਉਹ ਸੂਖਮ ਤੱਤਾਂ ਦਾ ਬਣਿਆ। ਇਸੇ ਕਰਕੇ ਸਾਧ ਸਿੰਘ ਜੀ ਜਦੋਂ ਆਪਾਂ ਬੋਲਦੇ ਹਾਂ ਕਹਿੰਦੇ ਜੀ ਮੇਰਾ ਮਨ ਬੜਾ ਦੁਖੀ ਹੈ, ਮੇਰਾ ਮਨ ਅੱਜ ਬੜਾ ਖੁਸ਼ੀ ਹੈ, ਮੇਰਾ ਮਨ ਭਜਨ ਚ ਨਹੀਂ ਜੀ ਲੱਗਦਾ, ਮੇਰਾ ਮਨ ਅੱਜ ਲੱਗ ਗਿਆ ਸੀ। ਕਦੇ ਇਹ ਸੋਚਿਆ ਸਾਧ ਸਿੰਘ ਜੀ ਮਨ ਹੈ ਕੀ? ਮਨ ਦੇ ਬਾਰੇ ਗਿਆਨ ਹੈ? ਟਿਕਾਉਣ ਦੀ ਤਾਂ ਗੱਲ ਬਾਅਦ ਦੇ ਵਿੱਚ ਹੈ, ਕਿਸੇ ਬੰਦੇ ਨੂੰ ਬਿਠਾਉਣ ਦੀ ਤਾਂ ਗੱਲ ਬਾਅਦ ਦੇ ਵਿੱਚ ਆਊਗੀ ਵੀ ਇੱਥੇ ਬਹਿਜਾ, ਪਹਿਲਾਂ ਦੇਖਦਾ ਲਓ ਵੀ ਬੰਦਾ ਹੈ ਕਿ ਨਹੀਂ, ਨਿਗਾਹ ਆਇਆ ਨੀ ਬੰਦਾ, ਮਨ ਦਿਸਦਾ ਹੈ ਨੀ, ਬਿਠਾਉਣ ਦੀਆਂ ਗੱਲਾਂ ਪਹਿਲਾਂ ਕਿੱਥੋਂ ਆ ਗਈਆਂ ਭਾਈ? ਪਹਿਲਾਂ ਤਾਂ ਸਮਝਣਾ ਪਏਗਾ ਮਨ ਹੈ ਕੀ। ਤੇ ਇੱਕ ਬੜੀ ਵਰੀਕ ਸਾਧ ਸਿੰਘ ਜੀ ਵਿਚਾਰ ਹੈ, ਸਤਿਗੁਰੂ ਕਿਰਪਾ ਕਰਨ ਇਹ ਗੱਲ ਸਮਝ ਆਏ। ਇਹ ਮਨ ਜਿਹੜਾ ਹੈ ਉਹ ਸੂਖਮ ਪਦਾਰਥਾਂ ਤੋਂ ਬਣਿਆ ਹੋਇਆ ਹੈ, ਇਹ ਵੀ ਜੜ, ਇਹ ਤਾਂ ਚੇਤਨ ਦੀ ਸੱਤਾ ਨਾਲ ਹੀ ਚੇਤਨ ਹੈ, ਜੋਤ ਸਰੂਪ ਨਾਲ ਇਹ ਮਨ ਸਾਧ ਸਿੰਘ ਜੀ ਦਿਸ ਰਿਹਾ ਵੀ ਇਹ ਚੇਤਨ ਹੈ। ਮਨ ਦੇ ਕਰਕੇ ਇੰਦਰੀ ਚੇਤਨ ਦੇ, ਇੰਦਰਿਆਂ ਕਰਕੇ ਸਰੀਰ ਚੇਤਨ ਦਿਸ। ਸੋ ਇਸ ਕਰਕੇ ਕਹਿੰਦੇ ਨਾ ਇਹ ਜਿਹੜੇ ਇਹਦੇ ਵਿੱਚ ਇਹਨੂੰ ਸਾਰੇ ਨੂੰ ਅਨਾਤਮ ਹੈ। ਅਨਾਤਮ ਕੀ? ਅਨ ਜਮਾਂ ਆਤਮ, ਆਤਮਾ ਤੋਂ ਰਹਿਤ, ਤੇਰੇ ਸਰੂਪ ਤੋਂ ਰਹਿਤ ਇੱਕ ਵੱਖਰਾ। ਜਦੋਂ ਕਹਿੰਦੇ ਮੇਰਾ ਮਨ ਕੀ ਫਰਕ ਰਹਿ ਗਿਆ? ਮੇਰਾ ਕੋਠਾ, ਮੇਰੀ ਗੱਡੀ, ਇਹਦਾ ਅਰਥ ਕੀ ਬਣਿਆ? ਮੇਰੀ ਗੱਡੀ ਕਹਿਣ ਵਾਲਾ ਗੱਡੀ ਤੋਂ ਅਲੱਗ ਨਹੀਂ ਹੋ ਗਿਆ? ਮੇਰਾ ਮਕਾਨ ਕਹਿਣ ਵਾਲਾ ਮਕਾਨ ਤੋਂ ਅਲੱਗ ਨਹੀਂ ਹੈ? ਫਿਰ ਮੇਰਾ ਮਨ ਕਹਿਣ ਵਾਲਾ ਮਨ ਤੋਂ ਅਲੱਗ ਨਾ ਹੋਇਆ? ਇਹ ਆਪਣਾ ਸਰੂਪ ਜਿਹੜਾ ਕਹਿੰਦਾ ਮੇਰਾ ਮਨ, ਇਹ ਅੰਦਰੋਂ ਉਸਦੀ ਆਵਾਜ਼ ਹੈ, ਅਗਿਆਨ ਦੇ ਕਾਰਨ ਪਤਾ ਨਹੀਂ ਚੱਲ ਰਿਹਾ, ਆਵਾਜ਼ ਠੀਕ ਦੇ ਰਿਹਾ ਮੇਰਾ ਮਨ, ਮਨ ਅਲੱਗ ਹੈ ਤੂੰ ਅਲੱਗ ਹੈ। ਸੋ ਇਸ ਕਰਕੇ ਇਹ ਅਨਾਤਮ ਹਨ।
ਇੱਥੇ ਸੰਘਾਤ ਵਿਖੇ ਬੁੱਧ ਆਤਮ,
ਸੰਘਾਤ ਨਾਮ ਹੈ, ਸੰਸਕ੍ਰਿਤ ਦਾ ਪਦ ਹੈ, ਸੰਘਾਤ ਇਕੱਠ ਸਾਰੇ ਇਕੱਠੇ, ਤਨ ਇੰਦਰੀਆਂ ਮਨ ਅੰਤਕਰਨ ਸਾਰੇ ਇਹ ਸੰਘਾਤ ਵਿਖੇ। ਬੁੱਧੀ ਕੀ ਹੈ? ਆਤਮ, ਇਹਨੂੰ ਆਪਣਾ ਰੂਪ ਜਾਣ ਰਿਹਾ ਹੈ ਇਹ। ਇਸ ਕਰਕੇ ਇਹੀ ਤਾਂ ਬੰਧਨ ਹੈ, ਅੱਗੇ ਦੱਸਦੇ ਹਨ ਜੀ
ਬੰਧਨ ਇਹੀ ਸਦਾ ਦੁੱਖ ਕਾਰਨ,
ਬੰਧਨ ਹੈ। ਹੋਰ ਬੰਧਨ ਕੀ ਹੈ? ਇਹਨੇ ਬੰਨਿਆ ਹੋਇਆ ਤੈਨੂੰ। ਭਾਈ ਸਾਹਿਬ ਜੀ ਕਹਿੰਦੇ ਖਾਲਸਾ ਜੀ ਆਹ ਹੈ ਬੰਧਨ, ਜੇ ਤੂੰ ਛੁਟਕਾਰਾ ਪਾਉਣਾ ਚਾਹੁੰਦੇ ਪਰ ਇਹਨੂੰ ਗੱਲ ਨੂੰ ਸਮਝੋ।
ਅਹੰ ਦੇਹ ਲਖ ਕਰੇ ਉਚਾਰਨ,
ਅਹੰਗ ਦੇ ਦੇਹ ਸਰੂਪ ਹੀ ਜਾਣਦਾ ਹੈ, ਆਪਣੀ ਬਿਰਤੀ ਇਹੀ ਹੋਈ ਕਿ ਮੇਰਾ ਆਹੀ ਸਰੂਪ ਹੈ, ਮੈਂ ਆਹੀ ਹਾਂ। ਇਹ ਲੱਖ ਕਰੇ ਉਚਾਰਨ, ਇਹ ਜਾਣ ਕੇ ਉਚਾਰਨ ਕਰਦਾ ਕਿ ਦੇਹ ਨੂੰ ਆਪਣਾ ਰੂਪ ਮੰਨਦਾ, ਇਹ ਅਨਾਤਮ ਪਦਾਰਥ ਨੂੰ ਆਪਣਾ ਰੂਪ ਮੰਨ ਰਿਹਾ ਹੈ। ਬੱਚਿਆਂ ਨੂੰ
ਦੋਹਰਾ ਅਭਿਆਸ ਹੈ, ਗੁਰ ਸ਼ਬਦ ਕੋ ਮਿਟਹ ਦੇਹ ਅਭਿਮਾਨ।
ਸਾਧ ਸਿੰਘ ਜੀ ਅੱਗੇ ਦੱਸਦੇ ਨੇ ਵੀ ਮੁਕਤੀ ਕਿਵੇਂ ਮਿਲੇਗੀ। ਇਹ ਬੰਧਨ ਹੋ ਗਿਆ ਮੋਖ, ਬੰਧਨ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਪੰਜਵਾਂ ਪ੍ਰਸ਼ਨ। ਅੱਜ ਆਪਾਂ ਪੰਜਵੇਂ ਪ੍ਰਸ਼ਨ ਤੱਕ ਮਹਾਰਾਜ ਦੀ ਕਿਰਪਾ ਨਾਲ ਪਹੁੰਚ ਗਏ। ਗੁਰਮੁਖਾਂ ਨੂੰ ਸੰਸਾ ਸੀ ਵਿਚਾਰਿਆਂ ਨੂੰ, ਇਹ ਕਹਿੰਦੇ ਜੀ ਇੱਕ ਦੋ ਦੇ ਉੱਤੇ ਇੰਨਾ ਟਾਈਮ ਲੱਗ ਗਿਆ ਵੀ ਸਾਰੇ ਪ੍ਰਸ਼ਨ ਹੋ ਵੀ ਜਾਣਗੇ, ਇੰਨੇ ਥੋੜਾ ਜਾਣ ਦਾ ਟਾਈਮ ਆ ਜਾਣਾ, ਮਗਰ ਸੰਸਾ ਨਾ ਕਰੋ ਕਿ ਮਾਰਗ ਥੋੜਾ ਜਿਹਾ ਸੁੱਖ ਹੈ। ਪਹਾੜੀ ਦੀ ਚੜਾਈ ਤੇ ਕਿਤੇ ਕਿਤੇ ਪੰਦਰਾਂ ਵੀਹ ਦਾ ਰਸਤਾ ਆ ਜਾਂਦਾ ਹੈ, ਪੰਦਰਾਂ ਆਉਣ ਵਾਲਾ, ਮਗਰ ਕੋਈ ਜ਼ਿਆਦਾ ਫਿਕਰ ਨਾ ਕਰੋ। ਅੱਜ ਪੰਜ ਪ੍ਰਸ਼ਨਾਂ ਤੱਕ ਪਹੁੰਚ ਗਏ ਹੈ, ਕੱਲ ਨੂੰ ਹੋਰ ਵੀ ਮਾਰਗ ਸੌਖਾ ਗੁਰੂ ਕਿਰਪਾ ਕਰੇ। ਮੁਕਤ ਕੀ ਹੈ? ਕਹਿੰਦੇ ਅਭਿਆਸ ਹੈ ਗੁਰ ਸ਼ਬਦ ਕੋ। ਗੁਰੂ ਪਿਆਰੇ ਹੋ, ਇਹ ਸਮੇਂ ਦੀ ਸਮਾਪਤੀ ਦੇ ਨਾਲ ਇਹ ਪੰਜਵੇਂ ਪ੍ਰਸ਼ਨ ਦੀ ਸਮਾਪਤੀ ਵੀ ਹੋ ਰਹੀ ਹੈ, ਪਰ ਗੱਲ ਕਾਬਲੇ ਗੌਰ ਹੈ। ਅਭਿਆਸ ਹੈ ਗੁਰ ਸ਼ਬਦ ਕੋ ਮਿਟੇ ਦੇਹ ਅਭਿਮਾਨ, ਦੇਹ ਦਾ ਅਭਿਮਾਨ ਕਿਵੇਂ ਮਿਟੇਗਾ? ਕਹਿੰਦੇ ਗੁਰ ਸ਼ਬਦ ਦਾ ਅਭਿਆਸ ਕਰਨ ਨਾਲ ਗੁਰ ਸ਼ਬਦ ਕਿਹੜਾ ਹੈ? ਦੇਖੋ ਹੁਣ ਕਿੱਥੇ ਆ ਜਾ ਕੇ ਅਰਥ ਕਿਵੇਂ ਢੁਕਦਾ? ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਕੋਈ ਅਭਿਆਸ ਹੀ ਗੁਰ ਸ਼ਬਦ ਕੋ, ਵਾਹਿਗੁਰੂ ਦਾ ਅਭਿਆਸ ਕਰੋ ਗੁਰ ਮੰਤਰ ਦਾ, ਕਹਿੰਦੇ ਆਪ ਹੀ ਮਿਟ ਜਾਊਗਾ ਮਨ, ਗੱਲਾਂ ਨਾਲ ਥੋੜੀ ਮਿਟੇਗਾ। ਕੋਈ ਪ੍ਰੇਮੀ ਜੋੜੇ ਝਾੜੂ ਲੱਗ ਜਾਏ, ਝਾੜੂ ਮਾਰਨ ਲੱਗ ਜਾਏ, ਜੂਠੇ ਭਾਂਡੇ ਮਾਂਜਣ ਲੱਗ ਜਾਏ, ਉਹਦਾ ਮਨ ਗਰੀਬੀ ਚ, ਗਰੀਬੀ ਕੀ ਹੈ? ਨਿਮਰਤਾ, ਨਿਮਰਤਾ ਚ ਆਉਣ ਲੱਗ ਜਾਏ। ਕੋਈ ਘੱਟ ਵੱਧ ਕਹਿ ਵੀ ਨਹੀਂ, ਜਰ ਲਊਗਾ, ਕਿਉਂਕਿ ਉਹਦਾ ਹਿਰਦਾ ਨਰਮ ਹੋ ਗਿਆ। ਜਿਹਦੇ ਕੋਲ ਸੇਵਾ ਨਹੀਂ, ਸਿਮਰਨ ਕੱਲਾ ਹੋਵੇ ਪਰ ਉਹਦੇ ਕ੍ਰੋਧ ਹੋ ਜਾਊਗਾ, ਮਾੜੀ ਜੀ ਗੱਲ ਨਹੀਂ ਕਹੂੰਗਾ, ਉਸ ਵੇਲੇ ਠੂਏ ਵਾਂਗੂ ਪੂਛ ਚੱਕ ਲੈਣੀ ਉਹਨੇ, ਮਾੜੀ ਜੀ ਗੱਲ ਕਹਿ ਕੇ ਦੇਖੋ ਜਿਵੇਂ ਜਿੰਦਗੀ ਨੂੰ ਪੁੱਛਿਆ ਸੀ, ਕਹਿੰਦੇ ਤੁਹਾਡਾ ਆਗੂ ਕੌਣ ਹੈ? ਕਹਿੰਦੇ ਜਿਹਦੇ ਕੁਝ ਨੂੰ ਅਸਲ ਆਦਮੀ ਉਹੀ ਆਗੂ ਹੈ, ਸਾਡੇ ਸਾਰੇ ਆਗੂ ਹੈ, ਅਸੀਂ ਜ਼ਹਿਰ ਕਿਸੇ ਚ ਵੀ ਘਟਦੀ ਹੈ। ਇਹ ਜ਼ਹਿਰ ਮਿਟਣੀ ਕਿਵੇਂ ਅਹਿਸਾਸ ਸੀ? ਅਭਿਆਸ ਹੈ ਗੁਰ ਸ਼ਬਦ ਕੋ, ਤੇ ਉਹਦੇ ਨਾਲ ਫਿਰ ਕੀ ਹੋਏਗਾ ਅੱਗੇ ਦੱਸਦੇ ਹਨ।
ਸਚਿਤ ਚੇਤਨ ਆਨੰਦ ਮੈਂ ਮੁਕਤ ਸੁਜਾਨ ਸੁਜਾਨ,
ਸਤ ਚੇਤਨ ਆਨੰਦ, ਇਹ ਬ੍ਰਹਮ ਦੇ ਵਿਸ਼ੇਸ਼ਣ, ਸਤ ਨਾਸ ਹੋ ਰਿਹਾ ਹੈ, ਚੇਤਨ ਸਰੂਪ ਹੈ, ਜੜ ਨਹੀਂ, ਆਨੰਦ ਸਰੂਪ ਹੈ ਬ੍ਰਹਮ, ਸਤ ਚੇਤਨ ਆਨੰਦ ਹੈ, ਮਾਇਆ ਅਸਤ ਜੜ ਦੁੱਖ ਰੂਪ ਹੈ, ਮਾਇਆ ਦੇ ਹੈ ਵਿਸ਼ੇਸ਼ਣ, ਅਸਤ ਨਾਸ ਹੋ ਰਿਹਾ, ਨਾਸ ਹੈ, ਨਾਸੀ ਹੈ, ਨਾਸ ਹੋ ਜਾਏਗੀ ਗਿਆਨ ਤੋਂ ਬਾਅਦ, ਅਸਤ ਹੈ, ਸਤ ਨਹੀਂ ਹੈ, ਜੜ ਰੂਪ ਹੈ, ਚੇਤਨ ਨਹੀਂ ਹੈ, ਦੁੱਖ ਰੂਪ ਹੈ, ਮਾਇਆ ਜੀਵਨ ਦੁੱਖ ਨਹੀਂ, ਸਭ ਥੱਕੇ ਕਰਮ ਕਮਾਏ ਗੁਰਬਾਣੀ ਚ ਸਾਰੇ ਉਤਰਨੇ। ਸੋ ਇਸ ਕਰਕੇ ਕਹਿੰਦੇ ਸਤ ਚੇਤਨ ਆਨੰਦ ਮੈਂ, ਆਪਣੇ ਸਰੂਪ ਨੂੰ ਜਾਣਨਾ ਕਿ ਮੈਂ ਸਤ ਚੇਤਨ ਆਨੰਦ ਰੂਪ ਹਾਂ। ਕਹਿੰਦੇ ਮੁਕਤ ਸੁਜਾਨ ਸੁਜਾਨ, ਹੇ ਸ੍ਰੇਸ਼ਟ ਗੁਰਸਿੱਖੋ, ਇਹ ਗੁਰੂ ਖਾਲਸਾ ਜੀ ਭਾਈ ਸਾਹਿਬ ਜੀ ਕਹਿੰਦੇ, ਭਾਈ ਦਇਆ ਸਿੰਘ ਕਹਿੰਦੇ ਇਹਦਾ ਨਾਮ ਸ੍ਰੇਸ਼ਟ ਜਾਣਕਾਰੀ, ਇੱਕ ਸੁਜਾਨ ਸ੍ਰੇਸ਼ਟ ਜਾਣਕਾਰੀ, ਦੂਜਾ ਸੁਜਾਨ ਇਹ ਜਾਣਕਾਰੀ ਵਾਲੇ ਗੁਰਸਿੱਖੋ, ਮੈਂ ਤਾਂ ਆਪਣੀ ਸੰਥਿਆ ਹੀ ਸੁਣਾ ਰਿਹਾ, ਤੁਸੀਂ ਤਾਂ ਪਹਿਲੀ ਬ੍ਰਹਮ ਗਿਆਨੀ ਹੋ। ਕਹਿੰਦੇ ਇਹਦਾ ਨਾਮ ਮੁਕਤ ਹੈ, ਮੁਕਤ ਦਾ ਅਰਥ ਕੀ ਹੈ? ਮੁਕਤ ਦੇ ਅੱਖਰ ਕਿਹੜੇ ਹੁੰਦੇ? ਜਿਹਨੂੰ ਸਿਹਾਰੀ ਵਾਲੀ ਨਾਲ ਕੀ ਹੋਵੇ, ਨਾ ਲਘੂ ਮਾਤਰਾ ਹੋਵੇ, ਨਾ ਦੀਰਘ ਮਾਤਰਾ ਹੋਵੇ, ਤੇ ਉਹਨੂੰ ਮੁਕਤ ਕਹਿੰਦੇ ਆ। ਜਿਹਨੂੰ ਸਿਹਾਰੀ ਬਿਹਾਰੀ, ਜਦੋਂ ਸੱਸੇ ਤੇ ਸਿਹਾਰੀ ਪੈ ਗਈ ਨਾ, ਸੱਸੇ ਦੀ ਉਹਦੀ ਰੂਪ ਵਿਗਾੜਤਾ, ਸੀ ਬੋਲੂਗਾ ਉਸ ਵੇਲੇ, ਸੱਸੇ ਨੂੰ ਗ੍ਰਹਿਣ ਕਰਨ ਵੇਲੇ ਸੂ ਬੋਲੂਗਾ, ਉਹਦਾ ਰੂਪ ਵਿਗੜੇ, ਆਵਾਜ਼ ਬਦਲ ਗਈ ਨਾ। ਇਸੇ ਤਰ੍ਹਾਂ ਜਦੋਂ ਬੰਧਨ ਦੀ ਸਿਹਾਰੀ ਵਿਹਾਰੀ ਕੋਈ ਲੱਗ ਗਈ, ਫਿਰ ਉਹ ਬ੍ਰਹਮ ਨਾ ਰਿਹਾ, ਵੀ ਜੀਵ ਬਣ ਗਿਆ, ਸਿਹਾਰੀਆਂ ਵਿਹਾਰੀਆਂ ਮਿਟਾ ਦੀਆਂ, ਮੁਕਤ ਹੋ ਗਿਆ, ਬ੍ਰਹਮ ਸਰੂਪ ਹੋ ਗਿਆ। ਸੋ ਇਹੋ ਸਾਰਸੰਗ ਇਹ ਅੱਜ ਦਾ ਅਖੀਰਲਾ ਪ੍ਰਸ਼ਨ ਸੀ, ਬੰਧਨ ਤੇ ਮੁਕਤ, ਮੁਕਤ ਤੱਕ ਚਲੇ ਗਏ ਹੈ, ਅੱਗੇ ਆਉਣਗੇ ਜਾਗਰਤ ਸੁਪਨ ਸੁਖੋਪ ਦੀ ਤਿੰਨ ਅਵਸਥਾ ਦੀ ਵਿਆਖਿਆ ਕੱਲ ਆਏਗੀ, ਗੁਰੂ ਕਿਰਪਾ ਕਰੇ। ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਜੀ, ਗੁਰੂ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਤੁਹਾਡਾ ਬਹੁ ਗਿਣਤੀ ਵਿਚ ਆ ਕੇ ਗੁਰੂ ਸਾਹਿਬ ਜੀ ਦੇ ਪਾਵਨ ਵਚਨ ਬ੍ਰਹਮ ਗਿਆਨ ਦੀ ਬਾਤ ਸੁਣਨ ਦੀ ਜਿਹੜੀ ਇੰਨੀ ਕਾਂਖਾ ਹੈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੇ ਸਰੂਪ ਦੀ ਲਖਤਾ ਹੋਵੇ, ਇਹੀ ਮਨੋਰਥ ਹੈ ਮਨੁੱਖਾ ਸਰੀਰ ਦਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਕਰਨ ਦੀ ਆਓ, ਕੱਲ ਨੂੰ ਅੱਗੇ ਸਾਹ ਸੁਣੀਏ, ਇਹ ਜਾਗਰਤ ਸੁਮਨ ਸਕੋਪ ਦੀ ਤਿੰਨੇ ਅਵਸਥਾ ਦੀ ਬਾਤ ਪ੍ਰਸ਼ਨ ਜੋ ਹਨ ਉਹ ਆਉਣਗੇ, ਤੇ ਗੁਰੂ ਕਿਰਪਾ ਕਰੇ ਸਾਰਿਆਂ ਦੇ ਆਪਣੇ ਇਹ ਸਮਝ ਆਏ ਗੱਲ, ਇਹ ਬੇਨਤੀ ਸਤਿਗੁਰਾਂ ਨੂੰ ਕਰੀਏ। ਆਓ ਬੇਨਤੀ ਸਮਾਪਤ।
ਅਭਿਆਸ ਗੁਰ ਸ਼ਬਦ ਕੋ ਮਿਟ ਹੈ ਦੇ ਅਭਿਮਾਨ, ਸਤ ਚੇਤਨ ਆਨੰਦ ਮੈਂ ਮੁਕਤ ਸੁਜਾਨ ਸੁਜਾਨ, ਅਗਨਾਸ ਤੇ ਸਰਬ ਮੈਂ ਗੁਣਤਾਸ, ਓਂਕਾਰ ਸਭ ਟੇਕ ਗੁਣ ਨਿਦਾਨ ਜਗ ਸਦਾ ਵਿਵੇਕ, ਹਰ ਹਰੇ ਗੁਣਹਾਰ ਸਦਾ ਸੰਗ ਨਿਦਾਰਾਂ ਆਧਾਰ, ਨਿਰਗੁਣ ਗੁਣ ਨੇ ਕੋਏ ਨਾਮ ਦਾਨ ਰੱਖੋ ਹੀ ਹੈ ਪਰੋਏ, ਸਰਣਾਗਤੀ ਦਯਾਲ ਹਰ ਮਨ ਵਸਤ ਨਾਨਕ ਤੋ ਤਨਿਹਾਲ, ਜਾ ਜੀ ਉਦਾਰ ਤਰ ਸੇਵੈ ਉਤਰੈ ਪਵ ਪਾਰ, ਕਰ ਸੇਵੈ ਪਵ ਪਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।